ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਗੁਰਬਾਣੀ ਦੀ ਕਥਾ ਹੈ, ਇਹ ਨਿਰਗੁਣ ਬ੍ਰਹਮ ਦੀ ਉਪਾਸਨਾ, ਜੋ ਇਤਿਹਾਸ ਦੀ ਕਥਾ ਹੈ, ਇਹ ਸਰਗੁਣ ਬ੍ਰਹਮ ਦੀ ਉਪਾਸਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਖਰਾਂ ਦਾ ਅਰਥਾਂ ਵਿੱਚ ਜੋ ਧਿਆਨ ਕਰਨਾ ਹੈ, ਇਹੀ ਗੁਰੂ ਸਰੂਪ ਦਾ ਧਿਆਨ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਕਿਉਂਕਿ ਗੁਰ ਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸਰੂਪ ਹੀ ਗੁਰੂ ਦੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰਾਂ ਦੀ ਜਿਹੜੀ ਪਾਵਨ ਬਾਣੀ ਹੈ ਤੇ ਜੋ ਗੁਰਬਾਣੀ ਦੀ ਕਥਾ ਹੈ, ਇਸ ਦੀ ਬਾਬਤ ਗੁਰੂ ਅਰਜਨ ਸਾਹਿਬ ਜੀ ਦਾ ਅੰਮ੍ਰਿਤ ਵਚਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਾਣੀ ਦੇ ਅੰਦਰ ਅੰਮ੍ਰਿਤ ਵਚਨ ਕਰਦੇ ਨੇ, ਸਦ ਬਲਿਹਾਰੀ ਤਿਨ੍ਹਾਂ ਜੇ ਸੁਣਤੇ ਹਰ ਕਥਾ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਆ, ਉਹਨਾਂ ਗੁਰਸਿੱਖਾਂ ਤੋਂ ਮੈਂ ਸਦਾ ਹੀ ਕੁਰਬਾਨ ਅਤੇ ਬਲਿਹਾਰ ਜਾਂਦਾ ਹਾਂ, ਜਿਹੜੇ ਨਿੱਤ ਹੀ ਗੁਰਬਾਣੀ ਦੀ ਕਥਾ ਸਰਵਣ ਕਰਦੇ। ਸਦ ਬਲਿਹਾਰੀ ਤਿਨ੍ਹਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ। ਜੋ ਆਪਣੇ ਪ੍ਰਭੂ ਪਰਮੇਸ਼ਰ ਸਤਿਗੁਰੂ ਨੂੰ ਨਮਸਕਾਰ ਕਰਦੇ ਨੇ ਤੇ ਉਹ ਮਨੁੱਖਾਂ ਦੇ ਚਮੁਖੀ ਹਨ, ਸਤਿਕਾਰਯੋਗ ਹਨ, ਚਰਨ ਪਵਿੱਤਰ ਉਹਨਾਂ ਦੇ ਹੁੰਦੇ ਆ ਜਿਹੜੇ ਚੱਲ ਕਰਕੇ ਇਹਨਾਂ ਚਰਨਾਂ ਦੁਆਰਾ ਸਤਸੰਗ ਦੇ ਵਿੱਚ ਆਉਂਦੇ ਨੇ। ਚਰਨ ਪਵਿੱਤਰ ਉਹਨਾਂ ਦੇ ਹੋਏ ਭਾਵ ਸੁਹਾਵੇ ਜੋ ਤੋਂ ਤਰਜੁਲਦੇ। ਸੋ ਇਸ ਵਾਸਤੇ ਸਤਿਗੁਰੂ ਦੀ ਜੋ ਕਥਾ ਦੇ ਅੱਖਰੀ ਮਾਹਣੇ ਬਣਦੇ ਹਨ, ਪੰਜਾਬੀ ਵਰਨਮਾਲਾ ਦੇ ਦੋ ਅੱਖਰ ਨੇ। ਪਹਿਲਾ ਅੱਖਰ ਹੈ ਵਰਨਮਾਲਾ ਦਾ ਛੇਵਾਂ ਅੱਖਰ ਹੈ ਕਕਾਖਰ, ਤੇ ਉੱਪਰਲੀ ਜਿਹੜੀ ਲਾਈਨ ਹੈ ਊੜੇ ਵਾਲੀ, ਇਹਦੇ ਪੰਜ ਅੱਖਰ ਨੇ। ਤੇ ਇਸ ਤੋਂ ਅੱਗੇ ਜਿਹੜੀ ਦੂਸਰੀ ਸਤਰ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਕਕਾਖਰ ਛੇਵੇਂ ਥਾਂ ਤੇ ਪਿਆ। ਜਿਹੜਾ ਥੱਥਾ ਅੱਖਰ ਹੈ ਪੰਜਾਬੀ ਵਰਨਮਾਲਾ ਦਾ 22ਵਾਂ ਅੱਖਰ, ਇਹਨਾਂ ਦੋਨਾਂ ਅੱਖਰਾਂ ਨੂੰ ਦੀਰਘ ਮਾਤਰਾ ਲਾ ਕੇ ਕਥਾ ਸ਼ਬਦ ਬਣਾਇਆ। ਭਾਈ ਬੇਨਤੀ ਕਰੋ ਜਿਹੜਾ ਮੂੰਹ ਦੇ ਵਿੱਚ ਕਰਨ ਪਾਠ, ਫਿਰ ਮਨ ਇਕਾਗਰ ਨਹੀਂ ਹੁੰਦਾ। ਸੋ ਇਉਂ ਸਾ ਸੀ ਕੱਕਾ ਤੇ ਥੱਥਾ, ਕਾ ਥਾ, ਤੇ ਇਹਨਾਂ ਦੋਨਾਂ ਅੱਖਰਾਂ ਦੇ ਜਿਹੜੇ ਅਰਥ ਹਨ ਉਹਦੇ ਵਿੱਚੋਂ ਹੀ ਇਹਦੀ ਕਥਾ ਦੀ ਪਰਿਭਾਸ਼ਾ ਜਿਹੜੀ ਬਣਦੀ ਹੈ। ਜੇ ਕੋਈ ਇਹ ਪੁੱਛੇ ਵੀ ਕਥਾ ਹੁੰਦੀ ਕੀ ਹੈ, ਕਥਾ ਕਿਹਨੂੰ ਕਹਿੰਦੇ ਹੈ, ਉਹ ਸਾਸ ਜੀ ਇਹਨਾਂ ਅੱਖਰਾਂ ਦੇ ਵਿੱਚ ਹੀ ਅਰਥ ਸਮੋਇਆ ਹੋਇਆ। ਇੰਨੀ ਕੁ ਗੱਲ ਆਪਾਂ ਸਮਝ ਲਈਏ। ਇਸ ਤੋਂ ਅੱਗੇ ਫਿਰ ਜਿਵੇਂ ਆਨੰਦ ਮਾਣਦੇ ਹਾਂ ਲੜੀਵਾਰ ਕਥਾ ਦਾ ਮਾਣਾਂਗੇ, ਤੇ ਕੱਕਾ ਅੱਖਰ ਜਿਹੜਾ ਹੈ ਤੇ ਕਥਾ ਸ਼ਬਦ ਦੇ ਦੋਨੇ ਅੱਖਰਾਂ ਨੂੰ ਕੱਕੇ ਤੇ ਥੱਥੇ ਨੂੰ ਅਲੱਗ ਅਲੱਗ ਕਰ ਲਈਏ। ਜਿਹੜਾ ਕਾ ਸ਼ਬਦ ਹੈ, ਕਾ ਸ਼ਬਦ ਦੇ ਦੋ ਅਰਥ ਬਣਦੇ, ਤੇ ਕੱਕੇ ਅੱਖਰ ਦਾ ਕਾ ਦਾ ਅਰਥ ਬਣਦਾ ਹੈ ਸ਼ਬਦ ਧੁਨ, ਤੇ ਦੂਸਰਾ ਅਰਥ ਬਣਦਾ ਹੈ ਇਸਦਾ ਪ੍ਰਕਾਸ਼, ਚਾਨਣਾ, ਰੋਸ਼ਨੀ। ਇਹ ਪ੍ਰਭਾਵਾਚੀ ਸ਼ਬਦ ਹੁੰਦੇ ਨੇ। ਇਹ ਦੋ ਅਰਥ ਬਣੇ, ਇੱਕ ਤਾਂ ਸ਼ਬਦ ਦੀ ਧੁਨ, ਕਾ ਦੇ ਵਿੱਚ ਅਰਥ ਜਿਹੜਾ ਹੈ ਕੋਸ਼ ਕਰਤਾ ਨੇ ਇਹ ਅਰਥ ਨੂੰ ਪ੍ਰਮਾਣਿਤ ਕੀਤਾ, ਤੇ ਦੂਸਰਾ ਹੈ ਪ੍ਰਕਾਸ਼, ਰੋਸ਼ਨੀ, ਲਾਈਟ। ਤੇ ਹੁਣ ਥੱਥਾ ਅੱਖਰ ਜਿਹੜਾ ਹੈ, ਥਾ ਦਾ ਅਰਥ ਹੁੰਦਾ ਹੈ ਟਿਕਾਣਾ। ਸੋ ਇਸ ਵਾਸਤੇ ਅਰਥ ਸਪਸ਼ਟ ਹੋਇਆ ਕਿ ਜਿਹੜੇ ਥਾਂ ਤੇ ਜਿਸ ਟਿਕਾਣੇ ਦੇ ਉੱਤੇ ਸ਼ਬਦ ਦੀ ਧੁਨ ਹੋ ਰਹੀ ਹੈ, ਉਹ ਧੁਨ ਕਿਹੜੀ ਹੋ ਰਹੀ ਹੈ, ਉਸ ਧੁੰਨ ਦੇ ਅੰਦਰ ਚਾਨਣਾ ਹੈ, ਉਸ ਧੁੰਨ ਦੇ ਅੰਦਰ ਪ੍ਰਕਾਸ਼ ਹੈ। ਕਾਸ਼ ਦਾ ਪ੍ਰਕਾਸ਼ ਹੈ, ਪ੍ਰਕਾਸ਼ ਦੀ ਲੋੜ ਉੱਥੇ ਆਉਂਦੀ ਹੈ ਜਿੱਥੇ ਅੰਧੇਰਾ ਹੋਵੇ, ਅੰਧਕਾਰ ਹੋਵੇ। ਸਾਡੀ ਸੁਰਤ ਦੇ ਵਿੱਚ ਗੁਰਬਾਣੀ ਦੇ ਜਿਹੜੇ ਪਦ ਹਨ, ਇਹਨਾਂ ਦੀ ਬਾਬਤ ਅੰਧੇਰਾ ਹੈ, ਸਾਨੂੰ ਸਮਝ ਨਹੀਂ ਵੀ ਕਿਸ ਅੱਖਰ ਦਾ ਕੀ ਅਰਥ ਹੈ। ਜਿਹੜਾ ਅਰਥ ਰੂਪ ਦੇ ਅੰਦਰ ਪ੍ਰਕਾਸ਼ ਹੋਣਾ, ਗਿਆਨ ਦਾ ਪ੍ਰਕਾਸ਼, ਗਿਆਨ ਦਾ ਚਾਨਣਾ, ਗਿਆਨ ਦੀ ਰੋਸ਼ਨੀ, ਅਤੇ ਐਸੀ ਕਿੱਥੇ ਧੁਨ ਹੋਵੇ, ਅਤੇ ਉਹ ਸਾਸ ਜੀ ਫਿਰ ਇਕੱਠੇ ਅੱਖਰ ਕਰਕੇ ਇਹਦਾ ਨਾਮ ਰੱਖ ਦਿੱਤਾ ਕਥਾ। ਅਤੇ ਇਸ ਕਰਕੇ ਇੱਕ ਇੱਕ ਅੱਖਰ ਦੇ ਵਿੱਚ ਇਹ ਅਰਥ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਬਾਣੀ ਦੇ ਅੰਦਰ ਸਾਸ ਜੀ ਜਿਹੜਾ ਚਾਨਣਾ ਹੈ ਗਿਆਨ ਦਾ, ਸਤਿਗੁਰਾਂ ਨੇ ਆਪਣੀ ਰਸਨਾ ਤੋਂ ਉਚਾਰਨ ਕਰਕੇ ਦਰਸਾਇਆ, ਗੁਰਬਾਣੀ ਇਸ ਜਗ ਮਹਿ ਚਾਨਣਾ। ਜਿਹੜਾ ਚਾਨਣਾ ਸੰਸਾਰ ਦੇ ਕੋਲ ਹੈ, ਇਹ ਬਨਾਉਟੀ ਚਾਨਣਾ, ਸੂਰਜ ਦਾ ਚਾਨਣਾ, ਚੰਦਰਮਾ ਦਾ ਚਾਨਣਾ, ਅਤੇ ਮਨੁੱਖ ਨੇ ਆਪਣੇ ਦਿਮਾਗ ਦੀ ਕਾਢ ਨਾਲ ਲਾਈਟ ਪੈਦਾ ਕਰ ਲਈ, ਇਹ ਜਿਹੜੇ ਚਾਨਣੇ, ਇਹ ਚਾਨਣੇ ਸਤਿਗੁਰੂ ਮਹਾਰਾਜ ਦਾ ਆਪਣਾ ਅੰਮ੍ਰਿਤ ਵਚਨ ਹੈ, ਜੇ ਸੌ ਚੰਦਾ ਉਗੂ ਹੈ, ਸੂਰਜ ਚੜ੍ਹੇ ਹਜ਼ਾਰ, ਇਹ ਤਾਂ ਚਾਨਣ ਹੁੰਦੇ। ਇਹ ਜਿਹੜਾ ਚਾਨਣ ਹੈ ਮਹਾਰਾਜ, ਇਹਦੇ ਸੰਸਾਰੀ, ਇਹ ਚਾਨਣ ਦੇ ਹੁੰਦਿਆਂ ਹੋਇਆਂ ਵੀ ਅੰਧਕਾਰ ਹੈ, ਅੰਦਰ ਮੱਸਿਆ ਦੀ ਰਾਤ ਵਰਗਾ ਅੰਧੇਰਾ ਹੈ। ਇਹ ਤਾਂ ਚਾਨਣ ਹੁੰਦਿਆਂ, ਇਹ ਚਾਨਣ ਸੰਸਾਰੀ, ਇਹ ਚਾਨਣ ਦੇ ਹੁੰਦੇ ਹੋਏ ਵੀ ਤੂੰ ਅੰਧੇਰੇ ਵਿੱਚ ਹੈ। ਇਹ ਤਾਂ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਕਰਕੇ ਅੰਧਕਾਰ ਸੋ ਕਵੇ ਨ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਗੁਰਬਾਣੀ ਦੀ ਕਥਾ ਇਸ ਵਾਸਤੇ ਹੈ ਕਿ ਅਗਿਆਨਤਾ ਦਾ ਅੰਧਕਾਰ ਦੂਰ ਹੋ ਜਾਏ, ਗਿਆਨ ਦੀ ਰੋਸ਼ਨੀ ਮਿਲੇ। ਤੇ ਇਉਂ ਸਾਧ ਸੰਗਤ ਆਪਣੇ ਹੀ ਘਰ ਹੁੰਦਾ, ਆਪਣੇ ਘਰ ਦੇ ਵਿੱਚ ਆਪਣੇ ਸਮਾਨ ਆਪਣੇ ਹੱਥੀਂ ਰੱਖਿਆ ਹੋਇਆ ਚਿਣ ਚਿਣ ਕੇ। ਜੇ ਕਿਤੇ ਲਾਈਟ ਨਾ ਹੋਵੇ, ਸਮਾਨ ਲੱਭਣ ਲੱਗਿਆਂ ਮੂੰਹ ਮੱਥਾ ਬਣਾ ਲਈਦਾ, ਕਿਤੇ ਸਿਰ ਵੱਜਿਆ, ਕਿਤੇ ਮੂੰਹ ਵੱਜਿਆ, ਕਿਤੇ ਹੱਥ ਵੱਜਿਆ, ਕਿਤੇ ਠੋਕਰ ਖਾ ਕੇ ਡਿੱਗ ਪਏ। ਕਾਰਨ ਕੀ ਹੈ? ਕਾਰਨ ਇੱਕੋ ਹੀ ਹੈ ਵੀ ਅੰਧੇਰਾ ਹੈ। ਅੰਧੇਰੇ ਦੇ ਵਿੱਚ ਸਾਧ ਸੰਗਤ ਜੀ ਚਾਹੀਦਾ ਚਾਨਣਾ, ਅੰਧਿਆਰੇ ਦੀਪਕ ਚਾਹੀਦਾ, ਅੰਧਕਾਰ ਦੇ ਅੰਦਰ ਚਾਹੀਦਾ ਚਾਨਣਾ, ਦੀਵੇ ਦਾ ਅਰਥ ਹੈ ਚਾਨਣਾ, ਰੋਸ਼ਨੀ। ਅੰਧਿਆਰੇ ਦੀਪਕ ਚਾਹੀਏ, ਇੱਕ ਵਸਤ ਅਗੋਚਰ ਲਈ ਹੈ, ਅਗੋਚਰ ਵਸਤੂ ਨੂੰ ਪਾਉਣ ਵਾਸਤੇ ਆਹ ਗੁਰਬਾਣੀ ਦਾ ਸਾਸ ਜੀ ਚਾਨਣਾ ਹੈ। ਚਾਨਣੇ ਤੋਂ ਬਿਨਾਂ ਠੋਕਰੇ ਠੋਕਰਨ ਅੱਖਾਂ ਦੇ ਹੁੰਦਿਆਂ ਹੋਇਆਂ ਵੀ ਅੰਨਿਆਂ ਵਰਗੀ ਹਾਲਤ ਮਨੁੱਖ ਦੀ ਹੈ ਜਦੋਂ ਚਾਨਣਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਖਾਲਸੇ ਤੇ ਜਿੱਥੇ ਹੋਰ ਇੰਨੀਆਂ ਬਖਸ਼ਾਂ ਕੀਤੀਆਂ, ਉੱਥੇ ਆਪਣੀ ਰਸਨਾ ਤੋਂ ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਤਿਗੁਰਾਂ ਨੇ ਅੱਖਰ ਅੱਖਰ ਦੇ ਅਰਥ ਆਪਣੀ ਰਸਨਾ ਤੋਂ ਉਚਾਰਨ ਕੀਤੇ। ਇਹਦਾ ਇੱਕ ਜਿਉਂਦਾ ਜਾਗਦਾ ਸਬੂਤ ਸਾਹ ਸੰਗੀ ਮਿਲਿਆ, ਇਤਿਹਾਸ ਦੇ ਵਿੱਚ ਤਾਂ ਹੈ ਹੀ ਹੈ। ਇਹਦਾ ਇੱਕ ਐਸਾ ਸਬੂਤ ਮਿਲਿਆ ਕਿ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਕੁੰਭ ਦੇ ਮੇਲੇ ਤੇ ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਕਰਕੇ ਸੱਦੇ ਆਇਆ ਕਰਦੇ। ਪੰਜਾਬ ਦੇ ਵਿੱਚ ਇੱਕੋ ਹੀ ਐਸੇ ਸਾਧੂ ਸਨ ਜਿਹਨਾਂ ਨੂੰ ਬੜੇ ਬੜੇ ਕਾਂਸੀ ਦੇ ਪੰਡਿਤ, ਬੜੇ ਬੜੇ ਵਿਦਵਾਨ, ਜਿਨ੍ਹਾਂ 'ਤੇ ਪ੍ਰਭਾਵ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ। ਹਰਿਦੁਆਰ ਕੁੰਭ ਦੇ ਮੇਲੇ 'ਤੇ ਬਹੁਤ ਵੱਡਾ ਇਕੱਠ, ਕੁੰਭ ਦੇ ਮੇਲੇ 'ਤੇ ਵਿਸ਼ੇਸ਼ ਕਰਕੇ ਇਕੱਠ ਹੁੰਦਾ ਵਿਦਵਾਨਾਂ, ਸਾਰੀਆਂ ਸੰਪਰਦਾ ਦੇ ਸਾਧੂ ਆਏ ਹੁੰਦੇ ਆ। ਅਤੇ ਮਹਾਂਪੁਰਸ਼ ਕੀਰਤਨ ਦੇ ਵੀ ਧਨੀ ਸੀ, ਮਹਾਂਪੁਰਸ਼ ਕਥਾ ਦੇ ਵੀ ਧਨੀ ਸੀ, ਤੀਸਰੇ ਪਹਿਰ ਸਿੱਧੀਆਂ ਧਾਰਨਾ ਦਾ ਕੀਰਤਨ ਕਰਦੇ ਸੀ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਧਾਰਨਾ ਵਾਲਾ ਕੀਰਤਨ ਸੀ ਜਿਹੜਾ, ਉਹ ਫਿਰ ਬੰਦ ਕਰ ਦਿੱਤਾ ਸੀ, ਪਰ ਵੱਡੇ ਕਰਦੇ ਸੀ। ਤੋ ਇਉਂ ਸਾਸ ਵੀ ਉੱਥੇ ਮਹਾਂਪੁਰਸ਼ਾਂ ਨੇ ਕੁੰਭ ਦੇ ਮੇਲੇ 'ਤੇ ਕਥਾ ਕੀਤੀ, ਕੀਰਤਨ ਦੇ ਵਿੱਚ ਵੀ करो परमगत मोरी संतो करो परमगत मोरी, यह धारणा लाई सी। उन्हां दे भरा संत इंद्र सिंह जी बदनी वालिया ने वचन दसिया। सो ये वचन धारणा वाला उन्होंने दसिया जो आप जी ने मैं साझा कर लग्या। एक होर सिंह साडी संपर्दा दे महापुरशां ने दसिया, कहिंदे जिस वेले उत्थे महापुरशां ने कथा कीती, कथा दा रस भरिया तां उस वेले एक कोई वड्डी उम्र दा बजुर्ग महापुरश संतां नूं मिलण वास्ते आया जिथे महापुरश कुटिया ठहरे हुए सी। बार सिंह नूं कहा, भाई जा के कुछ संतां नूं भी मैं मिलना। वह कहण लगे, जी महापुरशां दे मिलण दे विच कोई मनाही नहीं, मैं वेख्या वा जे वह बाणी पढ़ते हुए फिर कुछ ठहर जायो। वेख्या महापुरश नितनेम तो वेले से, कहण लगे सिंघा दस बई, कहिंदे जी बाहर कोई महापुरश आया सियाणी उम्र का, वो आप नूं मिलना चाहुंदा। महापुरश कहिंदे आउंदे, जिस वेले बहुत सारे इकट्ठ से होर संगतां भी बैठी आके उन्हें फतेह गजाई, कहण लगा वाहिगुरु जी का खालसा वाहिगुरु जी की फतेह। फतेह गजा के कहण लगा महापुरशो, भई बड़ी देर बाद सदियां बाद अज वह कथा मैनू सुनन वास्ते मिली है जिहड़ी अज तो 300 साल पहला सुनी सी। वो सारे हैरान हो गए भी बचन किस तरह का कर रहे हैं महापुरश, ये 300 साल पहला। सिंह पुछण लगे, महाराज की गल की है, ये गल सच्ची तो लगती नहीं। इन्हू पुछया भी महापुरशो, सिंह शंका कर रहे हैं कि बचन खोल के दसो। कह लगे महापुरशो, तुसी तो जानते हो भी जिस वेले गुरु गोबिंद सिंह साहब ने दमदमा साहब कथा की है, जिहड़े 48 सिंघां दा नां लैंदे हो, कहिंदे उहनां दे विच 48 दे विचों एक मैं भी हां। कहण लगे 47 होर सिंह जिहड़े सचखंड जा चुके ने, पर मैं गुरु साहिब तों आग्या लै ली सी भी उस वेले तों लै के सतगुरां दे शरीर त्यागण तों बाद भी मैं पहाड़ां दे विच चढ़ गया, जप तप करदा रहा, कदे कदे अपनी मौत ते कुंभ दे मेलियां ते आ जाए भी हुण इस वेले समा देख लो सदियां हो गईआं। कहिंदा जिहड़ी उस वेले गुरु साहिब ने कथा दे जिस ढंग नाल जिहड़े अर्थ सतगुरु जी ने कीते, कहिंदे अज मन प्रसन्न हो गया कि उही अर्थ किसी गुरसिख महापुरश तों सुणन वास्ते मिले। 300 साल पहला कथा सुनी सी, ये कह के महापुरश दी अखां दे विचों पानी भरिया। कहण लगे महाराज, भी हुण मेरा अंत समा है। मेरे मन दे विच फुरना सी कि गुरु साहब जी ने जिहड़ी दमदमा साहब गुरु की कंसी विद्या दी टकसाल तोरी, उस विद्या दी टकसाल दे जिहड़े मुखी, मैं तुहाडे दर्शन करने चाहुंदा। महापुरश कहण लगे, महापुरशो कोई सेवा दसो फिर मैनू। कहिंदा जी मैनू दो कशहरे शहर, एक कहा एक चोला एक दस्ता, बस शरीर भी उत्थे छड़ना जिथे कोई मनुख देखदा नहीं हो, शरीर लभूगा नहीं मेरा, ये तुहाडे वस्त्र दते हुए कफन पहन के अरदास करके गुरु ग्रंथ साहिब के चरणों च बतेरी लम्मा ही समा गुरु साहब के नाल भी बतीत किया। ये वचन बड़े बोझ वचन साध सिंह जी उस महापुरश ने, चिट्टा सफेद दुध वर्गा दाड़ा सी जिसका, वेखण नहीं सी लगता भी यह 300 साल की उम्र होगी। सो इं साध संगत सतगुरु महाराज सचे पातशाह की जीड़ी ये अमृत कथा सीना मसीना ग्ञानिया महापुरशां दे विच चली आई है। सतगुरु कृपा करन डॉक्टर भाई वीर सिंह ने, जिन्हां ने कलगीधर चमत्कार लिखिया, अष्टगुरु चमत्कार लिखिया, बाबा नौर सिंह बीबी सुंदरी बड़ा, जिसने बहुत पंजाबी साहित्य विच बड़ा हिस्सा है भाई साहब, और जिहड़े नावल ढंग दे नाल लिखदे आ, जिवें नावल लिखे हुंदे आ साखी नूं जे वधाउंदे आ गुरबाणी दे अर्थां द्वारा वधाउंदे आ। ਉਹ ਇੱਕ ਦਿਨ ਸੰਤ ਗਿਆਨੀ ਕਿਰਪਾਲ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੂੰ ਮਿਲਣ ਵਾਸਤੇ ਗਏ। ਇਹ ਮੈਨੂੰ ਸੰਤ ਕਿਰਪਾਲ ਸਿੰਘ ਜੀ ਨੇ ਆਪ ਦੱਸੀ ਇਹ ਗੱਲ, ਅਤੇ ਸੰਤ ਕਿਰਪਾਲ ਸਿੰਘ ਕਹਿੰਦੇ ਮੇਰੇ ਪਿੱਠ 'ਤੇ ਹੱਥ ਰੱਖ ਕੇ, ਭਾਈ ਵੀਰ ਸਿੰਘ ਕਹਿੰਦੇ ਆ, ਕਹਿੰਦੇ ਕਿਰਪਾਲ ਸਿੰਘ ਅੱਗੇ ਅੱਗੇ ਬੜੇ ਨਵੇਂ ਨਵੇਂ ਗਿਆਨੀ ਪੈਦਾ ਹੋਣਗੇ। ਕਹਿੰਦੇ ਇੱਕ ਗੱਲ ਦਾ ਧਿਆਨ ਰੱਖੀ, ਜਿਹੜੇ ਸੰਪਰਦਾ ਦੇ ਅੱਖਰ ਨੇ, ਸੰਪਰਦਾ ਦੇ ਅਰਥ ਨੇ ਜਿਹੜੇ, ਇਹ ਨਹੀਂ ਬਦਲੇ। ਇਹ ਭਾਈ ਵੀਰ ਸਿੰਘ ਨੇ ਕਹਿੰਦੇ ਵਚਨ ਕੀਤਾ ਸੀ। ਸੋ ਗੁਰੂ ਕਿਰਪਾ ਕਰੇ ਭਾਈ, ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਰਸਨਾ ਤੋਂ ਅਰਥ ਕਥਨ ਕੀਤੇ ਹੋਏ ਹੈ, ਸੀਨਾ ਪਸੀਨਾ ਐਸਾ ਚੱਲਿਆ ਆ ਰਿਹਾ, ਪਰ ਮੈਂ ਇੱਕ ਜਗ੍ਹਾ ਇੰਗਲੈਂਡ ਦੇ ਵਿੱਚ ਪੁਰਾਣਾ ਲਿਟਰੇਚਰ ਪਿਆ ਅਤੇ ਭਾਈ ਸਾਹਿਬ ਜੀ ਭਾਈ ਮਨੀ ਸਿੰਘ ਦੀ ਹੱਥ ਲਿਖਤ ਦੀਆਂ ਪੋਥੀਆਂ ਦੇਖੀਆਂ ਅਤੇ ਉਹਨਾਂ ਪੋਥੀਆਂ ਦੇ ਵਿੱਚ ਇਹ ਅਰਥ ਜਿਹੜੇ ਸਾਧ ਜੀ ਕਲਮਬੰਦ ਕੀਤੇ ਹੋਏ ਹੈ। ਮੈਨੂੰ ਬੜੀ ਹੈਰਾਨੀ ਲੱਗੀ ਇਹ ਦੇਖਣ ਤੋਂ ਬਾਅਦ। ਮੈਂ ਕਿਹਾ ਵੀ ਆਮ ਤਾਂ ਪ੍ਰਚਾਰ ਇਹੀ ਸੁਣਦੇ ਹਾਂ ਵੀ ਸੀਨਾ ਪਸੀਨਾ ਚੱਲੇ ਆ ਰਹੇ ਸੀ, ਉਦੋਂ ਬਾਅਦ ਗਿਆਨੀ ਚੰਦਾ ਸਿੰਘ ਜੀ ਨੇ ਪਰਾ ਬਣਾਏ ਅਤੇ ਜਾਂ ਫਿਰ ਅੱਗੇ ਚੱਲ ਕੇ ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਲਿਖਿਆ ਅਤੇ ਫਰੀਦਕੋਟ ਵਾਲਾ ਟੀਕਾ ਬਣਿਆ, ਸੰਤ ਗਿਆਨੀ ਕਿਰਪਾਲ ਸਿੰਘ ਅੰਮ੍ਰਿਤਸਰ ਵਾਲਾ ਟੀਕਾ ਬਣਾਇਆ। ਪਰ ਇਹ ਭਾਈ ਮਨੀ ਸਿੰਘ ਦੀ ਹੱਥ ਲਿਖਤ ਦੀ ਬਾਤ ਮੈਂ ਉਹਨਾਂ ਗੁਰਮੁਖਾਂ ਨੂੰ ਪੁੱਛਿਆ ਅਤੇ ਉਹਨਾਂ ਨੇ ਬੜੀ ਅਸਚਰਜ ਸਾਹ ਸਿੰਘ ਜੀ ਬਾਤ ਦੱਸੀ। ਉਹ ਕਹਿੰਦੇ ਵੀ ਭਾਈ ਮਨੀ ਸਿੰਘ ਨਾਲ ਦੀ ਨਾਲ ਅਰਥ ਲਿਖਦਾ ਸੀ, ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜੇ ਅਰਥ ਕੀਤੇ ਉਹ ਲਿਖਦੇ ਸੀ। ਸੋ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਤਿਗੁਰੂ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਅਤੇ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਅਰਥ, ਆਪਣੀ ਤਾਂ ਡਿਊਟੀ ਇੰਨੀ ਵੀ ਚੇਤੇ ਹੀ ਕਰਨੇ ਨੇ, ਅਰਥ ਤਾਂ ਸਤਿਗੁਰੂ ਮਹਾਰਾਜ ਦੇ ਕੀਤੇ ਹੋਏ ਨੇ, ਜੀਵ ਦੀ ਕੀ ਮਗਾਲ ਹੈ ਵੀ ਆਪਣੇ ਕੋਲੋਂ ਅਰਥ ਕਰ ਲੂਗਾ ਬਾਣੀ। ਤਾਂ ਗੁਰੂ ਨੇ ਮਹਾਨ ਕਿਰਪਾ ਕੀਤੀ, ਠੀਕ ਹੈ ਵੀ ਬੜੇ ਬੜੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ, ਇਹ ਗੁਰੂ ਅਰਜਨ ਸਾਹਿਬ ਦਾ ਵਰ ਵੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ, ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪ ਜੀ ਨੇ ਮਹਾਨ ਇਹ ਕਾਰਜ ਕੀਤਾ ਹੈ, ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਵੀ ਆਪ ਲਿਖਦੇ, ਅਰਥ ਲਿਖਦੇ। ਉਸ ਵੇਲੇ ਸਤਿਗੁਰਾਂ ਨੇ ਇਹ ਵਚਨ ਕੀਤਾ ਸੀ, ਕਹਿੰਦੇ ਮੇਰੇ ਗੁਰਸਿੱਖਾਂ ਦੀ ਜਿਹੜੀ ਜ਼ਬਾਨ ਹੈ, ਮੇਰੇ ਗੁਰਸਿੱਖਾਂ ਦਾ ਕਹਿੰਦੀ ਜ਼ਬਾਨ ਦੇ ਉੱਤੇ ਟੀਕਾ ਹੋਊ, ਜਿਹੜੇ ਕਮਾਈਆਂ ਵਾਲੇ ਉਹਨਾਂ ਨੂੰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਅਤੇ ਅਰਥ ਉਸ ਤਰ੍ਹਾਂ ਦੇ ਫੜਨਗੇ। ਇਹ ਵੀ ਵਰ ਹੈ, ਖੰਡਨ ਨਹੀਂ ਇਸ ਬਾਤ ਦਾ। ਸੋ ਇਸ ਕਰਕੇ ਸਾਧ ਸਿੰਘ ਜੀ ਬਲਿਹਾਰ ਜਾਈਏ, ਉਹਨਾਂ ਦੇ ਐਸੇ ਸਤਪੁਰਸ਼ਾਂ ਦੇ ਅਨੁਭਵ 'ਤੇ ਵੀ ਬੜੇ ਬੜੇ ਮਹਾਂਪੁਰਸ਼ਾਂ ਦੀਆਂ ਮਿਸਾਲਾਂ ਨੇ। ਸੋ ਗੁਰੂ ਕਿਰਪਾ ਕਰੇ, ਆਓ ਮਨ ਬਿਰਤੀਆਂ ਇਕਾਗਰ ਕਰੋ। ਇਸ
ਬ੍ਰਹਮਾਦਿਕ ਸਿਮਰੰਤ ਗੁਨਾ
ਗਾਵ ਹੈ ਗੁਣ ਵਰਨ ਚਾਰ ਖੱਟ ਦਰਸ਼ਨ, ਵਿਸਰਾਮ ਪਾਈ ਦਰਸ਼ਨ 'ਤੇ ਰੱਖਣਾ। ਬ੍ਰਹਮਾਦਿਕ ਅੱਖਰ ਇਕੱਠੇ, ਬ੍ਰਹਮਾਦਿਕ ਸਿਮਰੰਤ ਗੁਣਾ, ਤਿੰਨੇ ਅੱਖਰ ਜ਼ਬਾਨ 'ਤੇ ਥੋੜ੍ਹੇ ਜਿਹੇ ਚੜ੍ਹਨੇ ਔਖੇ ਹੁੰਦੇ ਹੈ, ਸਿਮਰੰਥ ਬ੍ਰਹਮਾਦਿਕ ਅਤੇ ਦਰਸ਼ਨ 'ਤੇ ਉੱਤੇ ਵਿਸਰਾਮ। ਗਾਵੇ ਗੁਣ, ਕੌਣ ਗਾ ਰਿਹਾ? ਵਾਹਿਗੁਰੂ ਦੇ ਗੁਣ। ਕਹਿੰਦੇ ਚਾਰੇ ਵਰਨਾਂ ਦੇ ਲੋਕ ਆ ਰਹੇ ਪਰਮੇਸ਼ੁਰ ਦੇ ਗੁਣ। ਚਾਰ ਵਰਨ ਕਿਹੜੇ ਨੇ? ਮਨੂ ਜੀ ਨੇ ਮਨੂ ਸਿਮਰਤੀ ਬਣਾਈ ਹੈ, ਉਹਦੇ ਵਿੱਚ ਸਾਧ ਸਿੰਘ ਜੀ ਮਨੁੱਖ ਦੇ ਇਹ ਜਿਹੜੇ ਧਰਮ ਦੇ ਆਚਾਰੀਆ ਸੀ, ਧਰਮ ਦੇ ਆਗੂ ਸਨ, ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡਦੇ। ਚਾਰ ਹਿੱਸਿਆਂ ਵਿੱਚ ਵੰਡ ਕੇ, ਵੈਸੇ ਤਾਂ ਜਾਤ ਹੈ ਨਹੀਂ ਕੋਈ, ਅਤੇ ਜਿਹੜੀ ਜੇ ਜਾਤ ਹੈ ਤਾਂ ਢਾਈ ਕੁ ਜਾਤਾਂ ਜਿਹੜੀਆਂ ਮੰਨੀਆਂ, ਜਿਹੜੀ ਰੱਬ ਨੇ ਬਣਾਈ। ਇੱਕ ਜਾਤੀ ਹੈ ਸਾਸੀ ਮਨੁੱਖ ਜਾਤੀ, ਅਤੇ ਦੂਸਰੀ ਜਾਤੀ ਹੈ ਇਸਤਰੀ ਜਾਤੀ। ਇਸਤਰੀ ਜਾਤੀ ਅਤੇ ਮਨੁੱਖ ਜਾਤੀ ਦੇ ਅੰਗ ਪ੍ਰਤੰਗਾਂ ਵਿੱਚ ਭੇਦ ਰੱਖਿਆ, ਇਹ ਦੋ ਜਾਤਾਂ ਤਾਂ ਹੈ ਪਰ ਜਾਤੀ ਦਾ ਵਿਤਕਰਾ ਕੋਈ ਨਹੀਂ। ਇਹ ਨਹੀਂ ਆ ਵੀ ਇਸਤਰੀ ਹੋਣ ਦੇ ਨਾਤੇ ਇਸਤਰੀ ਨਾਲ ਵਿਤਕਰਾ ਹੋਵੇ, ਬਾਕੀ ਦੇ ਧਰਮਾਂ ਵਾਲਿਆਂ ਨੇ ਤਾਂ ਕੀਤੇ। ਪਰ ਗੁਰੂ ਸਾਹਿਬ ਜੀ ਦੇ ਘਰ ਵਿੱਚ ਸੋ ਕਿਉਂ ਮੰਦਾ ਆਖਿਆ ਜਿਤ ਜੰਮੇ ਰਾਜਾ, ਇਹ ਵਚਨ ਕਹੇ। ਹਜੇ ਜਾਤ ਕਹੀਏ ਮਨੁੱਖ ਦੇ ਵਿੱਚ, ਇਹ ਨਰ ਤੇ ਮਾਦਾ ਪਸ਼ੂਆਂ 'ਚ ਪੰਛੀਆਂ 'ਚ ਇਹ ਜਾਤ ਪੈਦਾ ਕੀਤੀ ਹੈ ਵਾਹਿਗੁਰੂ। ਦੋ ਜਾਤਾਂ ਤਾਂ ਇਹ ਨੇ, ਅਤੇ ਤੀਸਰੀ ਜਾਤੀ ਹੈ ਸਾਧ ਸਿੰਘ ਜੀ ਜਿਹਨਾਂ ਨੂੰ ਖੁਸਰੇ ਕਹਿੰਦੇ, ਜਿਹੜੇ ਹੀਜੜੇ ਨਪੁੰਸਕ ਜਿਹੜੇ ਨੇ, ਉਹ ਅੱਧੀ ਜਾਤੀ। ਇਸ ਕਰਕੇ ਢਾਈ ਜਾਤਾਂ ਜਿਹੜੀਆਂ ਇਹ ਪਰਮੇਸ਼ੁਰ ਦੇ ਦਰ ਤੋਂ ਹਨ। ਸੋ ਇਉਂ ਸਾਧ ਸੰਗਤ ਬਾਕੀ ਜਿਹੜੇ ਧਰਮ ਦੇ ਆਚਾਰੀਆ ਸਨ, ਉਹਨਾਂ ਨੇ ਚਾਰ ਥਾਂ 'ਤੇ ਵੰਡ ਕਰ ਦਿੱਤੀ ਮਨੁੱਖ ਦੀ। ਜਿਹੜੇ ਵਧੀਆ ਦਿਮਾਗ ਦੇ ਲੋਕ ਸਨ, ਤੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਕੇਵਲ ਵਿਦਿਆ ਪੜ੍ਹਨੀ ਹੈ ਔਰ ਵਿਦਿਆ ਪੜ੍ਹਾਉਣੀ ਹੈ, ਇਹ ਚੰਗੇ ਦਿਮਾਗ ਦਾ ਕੰਮ ਹੈ, ਤੇ ਖੱਟ ਕਰਮੀ ਹੋਣਾ, ਦਾਨ ਦੇਣਾ ਤੇ ਦਾਨ ਲੈਣਾ, ਜੱਗ ਕਰਨੇ ਜੱਗ ਕਰਾਉਣੇ, ਵਿਦਿਆ ਪੜ੍ਹਨੀ ਵਿਦਿਆ ਪੜ੍ਹਾਉਣੀ, ਇਹ ਬ੍ਰਾਹਮਣਾਂ ਦਾ ਕੰਮ। ਤੇ ਦੂਸਰੇ ਨੰਬਰ ਤੇ ਜਿਹੜੇ ਦਲੇਰ ਮਨੁੱਖ ਦੇਖੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਸ਼ਸਤਰ ਦਾ ਅਭਿਆਸ ਕਰੋ, ਸ਼ਸਤਰਧਾਰੀ ਹੋ ਕਰਕੇ ਤੇ ਤੁਸੀਂ ਦੇਸ਼ ਦੀ ਰੱਖਿਆ ਕਰੋ, ਤੇ ਉਹਨਾਂ ਨੂੰ ਸ਼ਸਤਰ ਚੁਕਾ ਦਿੱਤੇ, ਉਹਨਾਂ ਦਾ ਨਾਮ ਛਤਰੀ ਰੱਖ ਦਿੱਤਾ। ਤੀਸਰੇ ਨੰਬਰ ਤੇ ਮਨੁੱਖ ਨੂੰ ਜਿਹੜਾ ਖੇਤੀ ਕਰਨ ਵਾਲਾ ਸੀ, ਨੌਕਰੀ ਕਰਨ ਵਾਲਾ ਸੀ, ਵਣਜ ਵਪਾਰ ਕਰਨ ਵਾਲਾ ਸੀ ਤੇ ਇਹਦੇ ਨਾਲ ਦੇਸ਼ ਦੀ ਉੱਨਤੀ ਕਰਨੀ ਸੀ, ਉਹਦਾ ਨਾਮ ਵੈਸ਼ ਰੱਖ ਦਿੱਤਾ। ਤੇ ਮਨੁੱਖ ਦੇ ਚੌਥੇ ਥਾਂ ਤੇ ਜਿਹੜੀ ਵੰਡ ਆਈ ਉਹਨੂੰ ਕਹਿਤਾ ਵੀ ਤੂੰ ਤਿੰਨੇ ਵਰਨਾਂ ਦੀ ਸੇਵਾ ਕਰਨਾ, ਉਹਦਾ ਨਾਮ ਸਾਧ ਸਿੰਘ ਜੀ ਸ਼ੂਦਰ ਰੱਖ ਦਿੱਤਾ। ਮਨੁੱਖ ਦੇ ਵਿੱਚ ਇਹ ਐਸੀ ਤ੍ਰਿੜ ਪਾ ਦਿੱਤੀ, ਐਸੀ ਚਾਰ ਹਿੱਸਿਆਂ 'ਚ ਮਨੁੱਖ ਨੂੰ ਵੰਡ ਦਿੱਤਾ ਤੇ ਆਪਣੇ ਆਪਣੇ ਧਰਮ ਧਰਮ ਸਾਰੇ ਖੋ ਬੈਠੇ। ਬ੍ਰਾਹਮਣ ਦੇ ਵਾਸਤੇ ਸਤਿਗੁਰਾਂ ਨੂੰ ਕਹਿਣਾ ਪਿਆ, ਐਸੇ ਬ੍ਰਾਹਮਣ ਡੂਬੇ ਭਾਈ, ਨਿਰਾ ਅਪਰਾਧ ਚਿਤਵੈ ਵਰਿਆਈ, ਮੂਰਖ ਬਾਹਮਣ ਪ੍ਰਭੂ ਸਮਾਲ, ਮੂਰਖ ਪੰਡਿਤ ਹਿਕਮਤ ਹੋ ਜਿਤੇ, ਸਾਰੇ ਬਚਨ ਇਸ ਕਰਕੇ ਕਹੇ ਜੇ ਇਹਨਾਂ ਵਿੱਚ ਕਮਜ਼ੋਰੀ। ਤੇ ਛਤਰੀ ਦਾ ਵੀ ਧਰਮ ਦੱਸਿਆ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰਾਂ ਵਰਨਾਂ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾਂ ਪਸੰਦ। ਮਹਾਰਾਜ ਸਾਹਿਬ ਜੀ ਨੇ ਇਹ ਬਚਨ ਕਰ ਦਿੱਤੇ ਕਿਉਂਕਿ ਬਹੁਤ ਵੱਡੀ ਪਾਬੰਦੀ ਲੱਗੀ ਹੋਈ ਹੈ, ਕਹਿੰਦੇ ਬ੍ਰਾਹਮਣ ਹੀ ਵੇਦ ਪੜ੍ਹੇ, ਬ੍ਰਾਹਮਣ ਹੀ ਵੇਦ ਪੜ੍ਹਾਵੇ। ਉਸ ਤੋਂ ਜਦੋਂ ਨੰਬਰ ਦੂਸਰਾ ਆਇਆ ਛਤਰੀਆਂ ਦਾ, ਛਤਰੀ ਕਹਿੰਦੇ ਪੜ੍ਹ ਤਾਂ ਸਕਦਾ, ਉਹਨੂੰ ਥੋੜ੍ਹਾ ਜਿਹਾ ਵਡਿਆ ਕੇ ਰੱਖਿਆ। ਸ਼ਸਤਰਧਾਰੀ ਸੀ, ਹਥਿਆਰ ਵਾਲੇ ਬੰਦੇ ਕੋਲੋਂ ਸਾਰੇ ਡਰਦੇ ਆ, ਉਹਨੂੰ ਵਡਿਆ ਕੇ ਰੱਖਿਆ ਵੀ ਤੂੰ ਪੜ੍ਹ ਸਕਦਾ, ਉਹਦੇ 'ਤੇ ਪਾਬੰਦੀ ਨਹੀਂ ਲਾਈ। ਇੱਕ ਪਾਬੰਦੀ ਲਾਤੀ ਵੀ ਤੂੰ ਅੱਗੇ ਪੜ੍ਹਾ ਨਹੀਂ ਸਕਦਾ ਕਿਸੇ ਦਾ। ਕਾਰਨ ਕੀ ਹੈ ਵੀ ਬ੍ਰਾਹਮਣ ਦੇ ਕੋਲੋਂ ਵਿਦਿਆ ਕਿਤੇ ਛਤਰੀਆਂ ਦੇ ਕੋਲ ਨਾ ਚਲੀ ਜਾਵੇ। ਜੇ ਪੜ੍ਹਾਉਣ ਦਾ ਕੰਮ ਵੀ ਇਹ ਕਰਨ ਲੱਗ ਪਏ, ਸਾਨੂੰ ਵਿਹਲੇ ਨੂੰ ਰੋਟੀ ਕਿਹਨੇ ਦੇਣੀ? ਇਹ ਪਾਬੰਦੀ ਲਾਤੀ ਤੁਸੀਂ ਪੜ੍ਹ ਸਕਦੇ ਹੋ, ਪੜ੍ਹਾ ਨਹੀਂ ਸਕਦੇ। ਤੀਸਰੇ ਨੰਬਰ 'ਤੇ ਜਿਹੜੇ ਵੈਸ਼ ਸੀ ਉਹਨਾਂ ਨੂੰ ਕਹਿ ਦਿੱਤਾ ਵੀ ਨਾ ਤੁਸੀਂ ਪੜ੍ਹ ਸਕਦੇ ਹੋ, ਨਾ ਪੜ੍ਹਾ ਸਕਦੇ ਹੋ, ਕੇਵਲ ਸੁਣ ਸਕਦੇ ਹੋ। ਜਦੋਂ ਚੌਥੇ ਹਿੱਸੇ ਦੇ ਮਨੁੱਖ ਦੀ ਵਾਰੀ ਆਈ ਤਾਂ ਕਹਿ ਦਿੱਤਾ ਵੀ ਨਾ ਪੜ੍ਹ ਸਕਦੇ ਹੋ, ਨਾ ਪੜ੍ਹਾ ਸਕਦੇ ਹੋ, ਨਾ ਸੁਣ ਸਕਦੇ ਹੋ। ਉਹਨੂੰ ਇਨਸਾਨ ਮੰਨਣ ਤੋਂ ਹੀ ਇਨਕਾਰੀ ਹੋ ਗਏ, ਪਸ਼ੂਆਂ ਤੋਂ ਭੈੜੀ ਹਾਲਤ ਕਰ ਦਿੱਤੀ ਮਨੁੱਖ ਦੀ। ਤੇ ਇਸੇ ਕਰਕੇ ਨਾਮ ਦੇ ਵਰਗਿਆਂ ਨੇ ਪੁਕਾਰਾਂ ਕੀਤੀਆਂ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਵਿਖਲਾ। ਸ਼ੂਦਰ ਕਹਿ ਕਹਿ ਕੇ ਕੁੱਟਿਆ ਨਾਮ ਦੇ। ਆਉਂਡਾ ਸ਼ਹਿਰ ਹੈ, ਨਾਗ ਮੰਦਰ ਹੈ, 5000 ਵਰਸ ਦਾ ਪੁਰਾਣਾ ਬਣਿਆ, ਤੁਹਾਡੇ 'ਚ ਬਹੁਤ ਸਾਰੇ ਪ੍ਰੇਮੀ ਗਏ ਵੀ ਹੋਣਗੇ, ਹਜ਼ੂਰ ਸਾਹਿਬ ਦੇ 40 ਕਿਲ 'ਤੇ ਹੀ ਹੈ। ਪਾਂਡਵਾਂ ਦੇ ਵੇਲੇ ਇਹ 5000 ਵਰ੍ਹਾ ਹੋ ਗਿਆ ਉਹਨੂੰ ਬਣੇ, ਪਾਂਡਵਾਂ ਦੇ ਵੇਲੇ ਧਰਮਪੁੱਤਰ ਯੁਧਿਸ਼ਠਿਰ ਨੇ ਇਹ ਨਾਗ ਮੰਦਰ ਬਣਾਇਆ। ਇਹ ਜਿਹੜਾ ਸਾਧ ਸਿੰਘ ਮੰਦਰ ਸੀ, ਇੱਥੇ ਨਾਮਦੇਵ ਜੀ ਗਏ ਹੈ, ਐਨ ਪ੍ਰਤੱਖ ਖੇਡ ਵੇਖੀ ਜਾਂਦੀ। ਉੱਥੇ 2 ਚਰਨ ਕੁੰਡਾਂ, ਇੱਕ ਤਾਂ ਐਨ ਮੰਦਰ ਦੇ ਪਿੱਠ ਵਾਲੇ ਪਾਸੇ, ਇੱਕ ਮੰਦਰ ਦੇ ਐਨ ਮੂਹਰਲੇ ਪਾਸੇ ਹੈ, ਜਿਵੇਂ ਗੁਰਦੁਆਰੇ ਦੇ ਮੂਹਰੇ ਚਰਨ ਕੁੰਡ ਬਣੀ ਹੁੰਦੀ ਹੈ ਪੈਰ ਧੋ ਕੇ ਅੰਦਰ ਜਾਣ ਵਾਸਤੇ। ਮੈਂ ਉੱਥੇ ਦੇ ਪੁਜਾਰੀ ਨੂੰ ਪੁੱਛਿਆ, ਜਾਣ ਕੇ ਪਤਾ ਤਾਂ ਸੀ, ਮੈਂ ਕਿਹਾ ਪੁਜਾਰੀ ਸਾਹਿਬ ਵੀ ਇਹ ਚਰਨ ਕੁੰਡਾਂ 2 ਕਿਉਂ ਬਣਾਈਆਂ? ਮੰਦਰ ਦੇ ਮੂਹਰੇ ਤਾਂ ਚਲੋ ਪੈਰ ਧੋ ਕੇ ਅੰਦਰ ਜਾਣ ਦੀ ਗੱਲ ਹੈ, ਉਹ ਪਿੱਠ ਪਿੱਛੇ ਬਣੀ ਹੋਈ ਹੈ। ਫਿਰ ਉਹਨੂੰ ਦੱਸਣੀ ਪਈ, ਪਰ ਉਹਨੇ ਗੱਲ ਨੂੰ ਬੜੀ ਘੁਮਾ ਕੇ ਦੱਸਣ ਲੱਗਿਆ। ਕਹਿੰਦਾ ਜੀ, ਨਾਮਦੇਵ ਇੱਥੇ ਆਇਆ ਸੀ ਗੁਰੂ ਧਾਰਨ ਕਰਨ ਵਾਸਤੇ, ਸਾਖੀ ਉਹ ਵਿਗਾੜ ਦਿੱਤੀ। ਮੈਂ ਉਹਨੂੰ ਕਿਹਾ ਵੀ ਇਉਂ ਕਰ, ਤੂੰ ਆਪਣਾ ਜਿਹੜਾ ਲਾਗ ਲੈਣਾ ਉਹ ਲੈ ਲੈ, ਪਰ ਤੂੰ ਆਪਣਾ ਭਾਸ਼ਣ ਬੰਦ ਕਰ ਲੈ, ਵੀ ਜਿਹੜੀ ਸਾਖੀ ਅਸਲੀ ਹੈ ਤੂੰ ਉਹਨੂੰ ਲੁਕੋ ਕੇ ਗੱਲ ਕਰ ਰਿਹਾ, ਗੁਰਬਾਣੀ ਦੇ ਆਧਾਰ 'ਤੇ ਤੂੰ ਵੀ ਸੁਣ ਲੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸਾ ਲਿਖਿਆ, ਹਸਤ ਖੇਲਿਤ ਤੇਰੇ ਦਿਹੋਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾ, ਹੀਨੜੀ ਜਾਤ ਤੇਰੀ ਯਾਦ ਮਰਾਇਆ, ਸ਼ੀਕੇ ਕੇ ਜਨਮ ਕਾਹੇ ਤੋਂ ਆਇਆ, ਲੈ ਕਮਲੀ ਚੱਲਿਓ ਪਲਟਾਏ, ਦਿਹੋਰੇ ਪਾਛੇ ਬੈਠਾ, ਜਿਉਂ ਜਿਉਂ ਨਾਮਾ ਹਰ ਗੁਣੋਚ ਰਹਿ, ਭਗਤ ਜਨਾ ਕਾ ਦਿਹੋਰਾ ਫਿਰ ਮਖਾ, ਐਂ ਹੋਈ ਸੀ ਗੁਰਬਾਣੀ 'ਚ ਲਿਖਿਆ। ਸੋ ਇਉਂ ਸਾਧ ਸਿੰਘ ਜਿੱਥੇ ਨਾਮਦੇਵ ਜੀ ਬੈਠੇ ਸੀ, ਉੱਥੇ ਨਾਮਦੇਵ ਜੀ ਦੀ ਇੱਕ ਮੂਰਤੀ ਬਣਾਈ ਹੋਈ ਹੈ, ਐਨ ਬਿਲਕੁਲ ਸਾਹਮਣੇ ਭਗਵਾਨ ਦੀ ਮੂਰਤੀ ਅੰਦਰ ਦਿਸਦੀ ਹੈ। ਮੰਦਰ ਘੁੰਮੇ ਆ ਪਰ ਬਲਿਹਾਰ ਪਰਮੇਸ਼ਰ ਦੀ ਰਚਨਾ ਤੇ ਕਿਤੇ ਤਰੇੜ ਨਹੀਂ ਆਈ ਹੋਈ, ਬਣਿਆ ਬਣਾਇਆ ਸਾਰੇ ਹੀ ਬਦਲ ਕੇ ਰੱਖ ਲਿਆ। ਸੋ ਇਸ ਕਰਕੇ ਸਾਧ ਸੰਗਤ ਸੂਦ ਸੂਦ ਕਰ ਮਾਰ ਉਠਾਇਓ, ਕਾਰਨ ਕੀ ਸੀ ਵੀ ਸ਼ੂਦਰ ਨਾਮ ਨਹੀਂ ਜਪ ਸਕਦਾ। ਜੇ ਸ਼ੂਦਰ ਕੰਨਾਂ ਦੇ ਨਾਲ ਕਿਤੇ ਕਥਾ ਸੁਣ ਲਵੇ ਤਾਂ ਪਾਬੰਦੀ ਇਹ ਸੀ ਵੀ ਛਿੱਕਾ ਢਾਲ ਕੇ ਗਰਮ ਕਰਕੇ ਪਿਘਲਾ ਕੇ ਉਹਦੇ ਕੰਨਾਂ 'ਚ ਪਾ ਕੇ ਸਦਾ ਲਈ ਕੰਨ ਬੰਦ ਕਰ ਲਏ ਕਿ ਸ਼ੂਦਰ ਨੇ ਵੇਦ ਕਿਉਂ ਸੁਣੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਪਾਬੰਦੀ ਚੁੱਕੀ ਵੀ ਖੱਤਰੀ ਬ੍ਰਾਹਮਣ ਸ਼ੂਦ ਵੈਸ ਅਪਦੇਸ਼ ਕਿਉਂ ਕਰਨਾ ਕੋਈ ਸਾਂਝਾ। ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੋ ਇਹ ਤਾਂ ਪਰਮੇਸ਼ਰ ਨੇ ਸਭ ਨੂੰ ਅਧਿਕਾਰ ਦਿੱਤਾ ਹੋਇਆ ਹੈ, ਤੁਸੀਂ ਇਹ 'ਤੇ ਪਾਬੰਦੀ ਕਿਵੇਂ ਲਾਉਂਦੇ? ਤ੍ਰੇਤੇ ਯੁੱਗ ਦੇ ਅੰਦਰ ਭੀਲਣੀ ਕੌਣ ਸੀ? ਸ਼ੂਦਰੇ ਸੀ। ਪੰਪਾ ਸਰ ਜੀ ਕੀੜੇ ਪੈਣੇ, ਭੀਲਣੀ ਦੇ ਚਰਨ ਪੈ ਕੇ ਠੀਕ ਹੋਏ। ਦਾਸੀ ਸੁਤਜਨ ਬਿਦਰ ਸੁਦਾਮਾ ਪਹਿਲਾਂ ਤੋਂ ਹੀ ਚਲੀ ਆ ਰਹੀ ਹੈ। ਬਾਲਮੀ ਕੌਣ ਸੀ? ਜਗ ਤਾਂ ਸਾਹ ਸਿੰਘ ਜੀ ਸੰਪੂਰਿਆ, ਗੁਰੂ ਨਾਨਕ ਸਾਹਿਬ ਨੇ ਸਾਲਸਰਾਏ ਜੌਹਰੀ ਵਰਗਿਆਂ ਨੂੰ ਕਿਹਾ, ਕਹਿੰਦੇ ਉੱਤਮ ਜਾਤੀ ਮਾਨ ਹੰਕਾਰੀ ਨੀਚ ਨਾਰਾਇਣ ਪਾਏ। ਇਹ ਸਾਲਸਰਾਏ ਜੌਹਰੀ ਨੂੰ ਕਿਹਾ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਸਾਲਸਰਾਏ ਉੱਤਮ ਜਾਤੀ ਵਾਲਿਆਂ ਨੂੰ ਹੰਕਾਰ ਹੁੰਦਾ ਹੈ, ਉੱਤਮ ਜਾਤੀ ਮਾਨ ਹੰਕਾਰੀ ਨੀਚ ਨਾਰਾਇਣ ਪਾਏ, ਦੁਰਯੋਧਨ ਕੇ ਮੇਵੇ ਤੇ ਆ ਕੇ ਸਾਗ ਵਿਦਰ ਕਰ ਖਾਏ। ਦੁਰਯੋਧਨ ਦੇ ਮੇਵੇ ਤੇ ਆ ਕੇ ਸਾਗ ਖਾਧਾ ਵਿਦਰ ਦੇ। ਜਗ ਨਾ ਪੂਰਾ ਭਇਓ ਕਿਸੀ ਤੇ ਮੁਨ ਬਰ ਬੜਬੜ ਆਏ, ਬਾਲਮੀਕ ਬਟਵਾਰੇ ਭੋਜਨ ਕੀਨੋ ਸੰਖ ਬਜਾਏ। ਸੁਣ ਸਾਲਸ ਇਹ ਗੋਲਾ ਤੇਰਾ, ਅਧਰਕੇ ਵਾਸਤੇ ਕਹਿੰਦੇ ਨੇ, ਸੁਣ ਸਾਲਸ ਇਹ ਗੋਲਾ ਤੇਰਾ, ਆਪ ਨਾਰਾਇਣ ਮਾਨਾ ਨਾਨਕ ਉੱਚੇ ਭਗਤ ਸੰਗ ਮਿਲ ਉੱਚੇ ਪਦ ਠਹਿਰਾ। ਇਹ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸਨ। ਇਸ ਕਰਕੇ ਸਾਧ ਸੰਗਤ ਵੀ ਪਰਮੇਸ਼ੁਰ ਵਾਹਿਗੁਰੂ ਤਾਂ ਸਾਰੀ ਮਨੁੱਖਤਾ ਇੱਕ ਸਾਰ ਪਿਆਰੀ ਹੈ, ਪਰ ਬ੍ਰਾਹਮਣ ਨੇ ਚੁਸਤੀ ਔਰ ਚਲਾਕੀ ਦੇ ਨਾਲ ਤਿੰਨੇ ਵਰਨਾਂ ਤੇ ਕਈ ਯੁੱਗ ਤੱਕ ਆਪਣਾ ਰਾਜ ਕੀਤਾ ਇਸੇ ਚਲਾਕੀ ਦੇ। ਤੇ ਹੁਣ ਦੇਖੋ ਲੱਕੜਾਂ 'ਚ ਵੀ ਅੰਤਰੇ, ਪੌਦੇ ਵੀ ਵੰਡੇ ਹੋਏ। ਪੁਰਾਣੇ ਸਮੇਂ ਦੇ ਵਿੱਚ ਉਸ ਵੇਲੇ ਪਤਾ ਸੀ ਬਚਪਨ ਦੇ ਵਿੱਚ, ਜੇ ਕਿਤੇ ਤੁਸੀਂ ਵੀ ਆਪਣੇ ਨਗਰਾਂ 'ਚ ਦੇਖਦੇ ਰਹੇ ਹੋਵੋਗੇ, ਬੜੇ ਬੜੇ ਪਿੱਪਲ ਖੜੇ ਸੀ ਸਾਡੇ ਪਿੰਡ 'ਚ। ਜੇ ਪਿੱਪਲ ਦਾ ਟਾਹਣਾ ਟੁੱਟ ਗਿਆ ਨਾ ਤਾਂ ਲੋਕਾਂ 'ਚ ਇੱਕ ਦਿਮਾਗੀ ਗੁਲਾਮੀ ਸੀ ਵੀ ਇਹ ਚੱਕ ਕੇ ਕੋਈ ਜੱਟ ਆਪਣੇ ਘਰ ਨਹੀਂ ਲਿਜਾ ਸਕਦਾ, ਤੁਸੀਂ ਨਹੀਂ ਫੂਕ ਸਕਦੇ। ਕਾਰਨ ਕੀ ਹੈ? ਕਹਿੰਦੇ ਬ੍ਰਾਹਮਣ ਹੈ ਜਿਹੜਾ ਪਿੱਪਲ ਹੈ, ਇਹ ਬ੍ਰਾਹਮਣ ਹੈ ਅਤੇ ਬ੍ਰਾਹਮਣ ਹੀ ਇਹਨੂੰ ਫੂਕ ਸਕਦਾ। ਦੇਖੋ ਕੈਸੀ ਗੱਲ ਸੀ ਵੀ ਬ੍ਰਾਹਮਣ ਬ੍ਰਾਹਮਣ ਤਾਂ ਫੂਕ ਸਕਦਾ ਹੈ। ਹੁਣ ਜਿਹੜੀ ਵਿੱਚੋਂ ਚਲਾਕੀ ਸੀ ਉਹ ਸਮਝੀ ਨਾ ਸਾਡੇ ਲੋਕਾਂ ਨੇ, ਬਾਕੀ ਦੀਆਂ ਜਿਹੜੀਆਂ ਲੱਕੜਾਂ ਨੇ ਜਿਵੇਂ ਕਿੱਕਰ ਹੈ, ਕਿੱਕਰ ਨੂੰ ਸੂਲਾਂ ਹੁੰਦੀਆਂ ਅਤੇ ਜਿਹੜਾ ਪਿੱਪਲ ਹੈ ਇਹਨੂੰ ਸੂਲ ਕੋਈ ਨਹੀਂ ਹੁੰਦੀ ਨਰਮ, ਇਹਦੀ ਲੱਕੜ ਫੂਕਣ ਲੱਗਿਆਂ ਚਲਾਕੀ ਤਾਂ ਇਸ ਵੀ ਬ੍ਰਾਹਮਣੀ ਦੇ ਹੱਥ 'ਚ ਕੰਡੇ ਨਾ ਲੱਗਣ, ਇਹ ਕਹਿ ਕੇ ਵੀ ਇਹ ਬ੍ਰਾਹਮਣ ਹੁੰਦਾ ਤੁਸੀਂ ਨਹੀਂ ਫੂਕਣਾ, ਚੱਕ ਕੇ ਲਿਆ ਕੇ ਜੱਟ ਬ੍ਰਾਹਮਣਾਂ ਦੇ ਘਰ ਸੱਟਦੇ। ਦੇਖੋ ਇਹ ਸੀ ਮੂਰਖਤਾ ਹੀ ਸੀ ਵੀ ਆਹ ਲਓ ਜੀ ਤੁਸੀਂ ਜਾਲ ਲਓ, ਸਾਨੂੰ ਤਾਂ ਪਾਪ ਲੱਗੂਗਾ ਜੇ ਲੱਕੜ ਅਸੀਂ ਵੱਧ। ਇਹ ਸਾਰੀ ਦਿਮਾਗੀ ਗੁਲਾਮੀ ਗੁਰੂ ਨਾਨਕ ਸਾਹਿਬ ਨੇ ਸੁਤੰਤਰਤਾ ਦਿੱਤੀ। ਮਹਾਰਾਜ ਸਾਹਿਬ ਕਹਿੰਦੇ ਨੇ ਵਾਹਿਗੁਰੂ ਦੇ ਗੁਣ ਗਾਉਣ ਵਿੱਚ ਚਾਰੇ ਵਰਨ, ਚਾਰੇ ਵਰਨਾਂ ਦੇ ਲੋਕ, ਗਾਵ ਹੈ ਗੁਣ ਵਰਨ ਚਾਰ ਖੱਟ ਦਰਸ਼ਨ। ਚਾਰ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਚਾਰ ਆਸ਼ਰਮ, ਇੱਥੇ ਆਸ਼ਰਮ ਤਾਂ ਗੱਲ ਨਹੀਂ ਹੈ ਕੋਈ, ਬ੍ਰਹਮਚਾਰੀ ਆਸ਼ਰਮ ਹੈ। 25 ਸਾਲ ਤੱਕ ਬ੍ਰਹਮਚਰਜ ਰੱਖਣਾ, ਜਤ ਧਾਰਨ ਕਰਕੇ ਰੱਖਣਾ, ਗ੍ਰਿਸਤ ਅੰਗੀਕਾਰ ਨਹੀਂ ਕਰਨਾ। 25 ਸਾਲ ਤੱਕ ਵਿਧੀ ਪੜ੍ਹਦੇ ਰਹਿਣਾ, ਜਪ ਤਪ ਕਰ। 25 ਸਾਲ ਤੋਂ 50 ਸਾਲ ਤੱਕ, 25 ਸਾਲ ਤੋਂ ਬਾਅਦ ਗ੍ਰਿਸਤੀ ਬਣ ਕੇ ਬੱਚੇ ਪੈਦਾ ਕਰਨੇ, ਪਾਲਣੇ, ਆਪਣੇ ਬੱਚੇ ਪੈਰਾਂ ਤੇ ਖੜੇ ਕਰ ਦੇਣੇ। ਜਦੋਂ 50 ਸਾਲ ਦੀ ਉਮਰ ਹੋਣੀ ਫਿਰ ਨਹੀਂ ਕਰਦਾ ਮੁੱਖ, ਉਦੋਂ ਬਾਅਦ ਫਿਰ ਬਾਨਪ੍ਰਸਤੀ ਹੋ ਜਾਣਾ, ਗ੍ਰਿਸਤ ਆਸ਼ਰਮ ਤੋਂ ਬਾਅਦ ਬਾਨਪ੍ਰਸਤ ਹੋ ਜਾਣਾ, ਜੰਗਲਾਂ 'ਚ ਰਹਿਣਾ, ਜਪ ਤਪ ਕਰ। 25 ਸਾਲ ਦੇ ਜਪ ਤੋਂ ਬਾਅਦ ਸਿੱਖ ਤੇ ਸੰਨਿਆਸ ਮਿਲਦਾ ਸੀ। ਇਹ ਬਣ ਕੇ ਚਾਰ ਵਰਨ ਤੇ ਚਾਰ ਆਸ਼ਰਮ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਹੀ ਸਿੱਖ ਦੇ ਵਿੱਚ ਚਾਰੇ ਵਰਨਾਂ ਦੀ ਭਾਵਨਾ ਪੈਦਾ ਕਰ ਦਿੱਤੀ। ਸਤਿਗੁਰੂ ਮਹਾਰਾਜ ਕਹਿੰਦੇ ਬ੍ਰਾਹਮਣ ਤੁਸੀਂ ਤਾਂ ਇੱਕ ਮਨੁੱਖ ਨੂੰ ਚਾਰ ਥਾਂ ਤੇ ਵੰਡਿਆ ਤੇ ਮੈਂ ਚਾਰੇ ਥਾਂ ਤੇ ਮਨੁੱਖ ਨੂੰ ਇੱਕ ਥਾਂ ਤੇ ਇਕੱਠਾ ਕਰਨਾ। ਮਹਾਰਾਜ ਕਹਿੰਦੇ ਜਿਸ ਵੇਲੇ मेरा सिख बाणी पढ़े, मेरा सिख कीर्तन करे, मेरा सिख कथा करे, कहिंदे उदों समझ लेना ये ब्राह्मण के रूप में बैठा। जिस वेले मेरे सिख दे कोल शस्त्र पहन के मैदाने जंग विच जावे, समझ लेना उही सिख जिहड़ा कथा कर रहा सी। बाबा दीप सिंह कथा करता सी, 18 सेर दा खंडा चौके सिर लए तों भी लड़दा रहा, फिर क्षत्री बन गया। महाराज साहब जी कहिंदे जदों नौकरी करेगा, वणज करेगा, व्यापार करेगा, उदों मेरे सिख नूं समझणो वी वैश बन गया। जदों मेरे सिख दे हथ विच झाड़ू होऊगा, जूठे भांडे संगतां दे मांजू, कहिंदे तुहाडी तरह मैं शूदर नहीं कहिंदा उसनूं, मैं सेवक दा रूप देना वी उदों सेवक है, ते तुसीं शूदर कहिंदे हो। शूदर घृणा योग शब्द है। इको ही वर्ण दे चार वर्ण का एक रूप महाराज ने वचन कीता सी करणी नामे विच। काजी रुकमदीन नूं कहा सी, कहिंदे सुनो काजी रुकमदीन, सच्चा सुनी जवाब, ओए फेर करूंगा खालसा बसा विच पंजाब। गुरु नानक ने वचन कीते, दसवां जामा पहर के बैठूं पुर करतार, दिल्ली दे तख्त ते औरंगजेब होऊगा हुण बावर। ते इउं साध सिंह जी खालसे दे प्रगट होण दी गल गुरु नानक दे जमाने वी सिद्ध होई। सो सतगुरु महाराज साहिब जी ने चार वर्णां नूं इक रूप दे दिता, चारे वर्णां नूं इको जिहा अधिकार दे दिता नाम जपण दा। इत्थे पट कह रहे ने कलनामा, पट गावै गुण वर्ण चार खट दर्शन। चार वर्ण भी, चार वर्णा दे लोक और खट दर्शन, खट दा अर्थ है छे, दर्शन दा अर्थ साहिब जी ये जिहड़े छे भेख इस तरह के बने हैं, जोगी जंगम सरेवड़े, बैरागी ते दरवेश, छेवा जामा विपरका जावे नीन ना मिया। ये छे साहिब जी ऐसे खट जिहदे च जोगी हैं, जंगम सरे इत्यादि इन्हां दी गिणती है। ये भी खट दर्शन भी, छे भेख भी उस वाहिगुरु परमेश्वर की उस्तत कर दे। ब्रह्मादिक सिमरंथ गुणा, कल नवा पट कहिंदा भरावो, ब्रह्म ते आदिक मुखी मुखी सारे देवते, विष्णु जी भी, शिव जी भी, ये सारे वाहिगुरु के गुणा नूं गाउंदे हन।
गावे गुण से सहस जह बारस, आद अंत लिव लाग सुना।
ये भाई खास विश्राम है ते रस दे उत्ते विश्राम है। गावे गुण शेष सहस जेबा रस, शेष नाग साहिब सिंह जी वह भी वाहिगुरु के गुणा नूं किवें गाउंदा है। सहस हजारे जीवां हन जिस दे रस प्रेम दे विच आ करके गावे गुण, परमेश्वर दे गुण गाउंदा है। गुरु गोबिंद सिंह साहिब महाराज ने इसे पंक्ति दे नाल मिलदी पंक्ति दसम ग्रंथ च भी आउंदी, शेष नाग सिर सहस बनाई, दोए सहंस रसना सुहाई, रटत अव लगे नाम अपारा, तुमरा तऊ न पावत पारा। हे मेरे वाहिगुरु, एक जीभा वाला का की अंत पालूगा गुण कह के शेष नाग वर्गिया ने अंत नहीं पाया। सो इस करके जिहड़ा सासवी शेष नाग है, ते जिहड़ी गुरु ग्रंथ साहिब के अंदर अमृत बाणी आउंदी है ना, ते अणजाणपणे तां भावें उहनूं संस्कृत भी कह दिंदे आ साडे पाठी सिंह, संस्कृत होर हुंदी है साध सिंह जी, सहस्कृति होर हुंदी है। गुरु ग्रंथ साहिब के अंदर संस्कृत नहीं हैगी, गुरु ग्रंथ साहिब के अंदर है सहस्कृति। ते सहस्कृति मुढ है, सहस्कृति मां है, संस्कृत उहदी धी है। जिवें मावां धीआं दा फर्क है, इन्ना की फर्क है भावें इन्हां दोनों भाषा का फर्क है। ते सहस जमा कृति इहदा अर्थ की बनता है, सब तो आदकाल का कवि जिहड़ा होया वह शेषनाग नाम का कवि साहस जी होया। वाहिगुरु का भगत होने करके परमेश्वर ने समर्था दिती कि शेषनाग तू मेरा भगत है, संसार नू बोली देनी है जिदे संसार बातचीत कर सके। सब तो मुढ जिहड़ा वह साहस जी वे सहस हजार का नाम है, हजार मूह वाले की कृत सहसकृत, ओदी कृत कीती हुई बोली बनाई हुई उन्हूं कहिंदे सहसकृत, ओदे विचों ही जन्म लिया फिर अगे संस्कृत हो गई। सो इउं साध सिंह जी एडा बड़ा जिहड़ा शेष नाग, एडी बड़ी किरत रचना संसार नूं भाषा देण वाला, जिहनूं देव बाणी भी कहा जांदा है, ते ऐसी देव बोली ते ओह भी वाहिगुरू दे गुण गा रहा है, बेअंती ओहदे गुण गाउंदा है। पर आद आद अंत लिव लाग धुना, कहिंदे आद तो जद तों सृष्टि रची है अंत तक जद तों सृष्टि खत्म नहीं हो जाती, ਆ ਤੋਂ ਲੈ ਕੇ ਅੰਤ ਤੱਕ ਤੇ ਉਹ ਸਾਸ ਜੀ ਉਹਦੀ ਧੁਨਾ ਕਹੀਏ ਉਚਾਰਨ ਕਰਨ ਦੇ ਵਿੱਚ, ਧੁਨ ਉਚਾਰਨ ਕਰਨ ਦੇ ਵਿੱਚ ਲਿਵ ਨਾਮ ਬਿਰਤੀ ਦਾ ਲਿਵ ਲੱਗ ਰਹੀ ਹੈ। ਤੇ ਲਿਵ ਤਾਂ ਸਾਸ ਜੀ ਆਪਣੀ ਵੀ ਸਾਰਿਆਂ ਦੀ ਮਾਤਾ ਦੇ ਉਦਰ ਦੇ ਵਿੱਚ ਲੱਗੀ ਹੋਈ ਸੀ, ਪਰ ਇਹ ਟੁੱਟ ਗਈ, ਸ਼ੇਸ਼ ਨਾਗ ਦੀ ਲਿਵ ਟੁੱਟੀ ਨਹੀਂ ਹੈ। ਤੇ ਜਿਸ ਵੇਲੇ ਮਾਤਾ ਦੇ ਉਦਰ ਤੋਂ ਬਾਹਰ ਆਏ ਲਿਵ ਛੁੱਟ ਗਈ, ਆਪਣੇ ਕੋਲੋਂ ਸਾਸ ਜੀ ਲਿਵ ਟੁੱਟ ਗਈ, ਲੱਗੀ ਤ੍ਰਿਸ਼ਨਾ, ਤ੍ਰਿਸ਼ਨਾ ਨੇ ਤੋੜ ਦਿੱਤੀ ਲਿਵ। ਤੇ ਹੁਣ ਇਹ ਜਿਹੜੀ ਲਿਵ ਲੱਗੀ ਹੋਈ ਟੁੱਟ ਗਈ, ਹਰ ਮਨੁੱਖ ਦਾ ਯਤਨ ਹੈ ਵੀ ਮੈਂ ਇਸ ਲਿਵ ਨੂੰ ਜੋੜ ਲਵਾਂ, ਕਿਵੇਂ ਨਾ ਕਿਵੇਂ ਉਹ ਲਿਵ ਮੇਰੀ ਦੁਬਾਰੇ ਸ਼ੁਰੂ ਹੋ ਜਾਏ। ਤੇ ਥੋੜ੍ਹੀ ਜਿਹੀ ਸਾਸ ਵੀ ਇਹਦੇ ਵਿੱਚ ਵਿਚਾਰ ਕਰਕੇ ਅੱਗੇ ਆਪਾਂ ਆਖਰੀ ਅਰਥ ਲੈ ਕੇ ਸਮਾਪਤ ਕਰਦੇ ਹਾਂ। ਤੇ ਮਾਤਾ ਦੇ ਉਦਰ ਵਿੱਚ ਜਦੋਂ ਲਿਵ ਲੱਗੀ ਸੀ, ਜਦੋਂ ਉਹੀ ਜੀ ਉਹੋ ਜਿਹਾ ਵਾਤਾਵਰਨ ਬਣਾਵਾਂਗੇ, ਲਿਵ ਸਾਸ ਹੀ ਦੁਬਾਰੇ ਫੇਰ ਲੱਗਣ ਲੱਗ ਜੀ, ਅਸੀਂ ਯਤਨ ਨਹੀਂ ਕੀਤਾ। ਮਾਤਾ ਦੇ ਉਦਰ ਵਿੱਚ ਕੀ ਸੀ, ਅੱਖਾਂ ਕੋਲ ਸੀ ਪਰ ਇਹਨਾਂ ਅੱਖਾਂ ਦੇ ਨਾਲ ਦੇਖਦਾ ਕੁਛ ਵੀ ਨਹੀਂ ਸੀ। ਮਾਤਾ ਦੇ ਉਦਰ ਵਿੱਚ ਕੰਨ ਸੀ ਪਰ ਆਵਾਜ਼ ਕੋਈ ਨਹੀਂ ਸੀ ਸੁਣਦਾ। ਮਾਤਾ ਦੇ ਉਦਰ ਵਿੱਚ ਜੀਭ ਕੋਲ ਸੀ, ਆਪਣੀ ਮਾਂ ਦੇ ਨਾਲ ਵੀ ਗੱਲ ਨਹੀਂ ਸੀ ਕਰਦਾ, ਸਭ ਤੋਂ ਨੇੜੇ ਤਾਂ ਮਾਂ ਹੀ ਆ ਜਿਹਦੇ ਪੇਟ ਦੇ ਵਿੱਚ ਪੜ ਰਿਹਾ, ਕਦੇ ਮਾਂ ਦੇ ਨਾਲ ਵੀ ਗੱਲ ਨਹੀਂ ਸੀ ਕੀਤੀ। ਬਸ ਇਹ ਤਿੰਨੇ ਚੀਜ਼ਾਂ 'ਤੇ ਕੰਟਰੋਲ ਜਿਸ ਵੇਲੇ ਮਨੁੱਖ ਨੇ ਕਰਕੇ, ਘੰਟਾ ਬੈਠੋ, ਦੋ ਘੰਟੇ ਬੈਠੋ, ਕੰਨਾਂ ਦੇ 'ਚ ਬਾਹਰ ਦੀ ਆਵਾਜ਼ ਨਾ ਪਵੇ, ਨੇਤਰਾਂ ਦੇ ਨਾਲ ਬਾਹਰ ਦਾ ਪਦਾਰਥ ਨਾ ਦਿਸੇ, ਜੀਭ ਦੇ ਨਾਲ ਕਿਸੇ ਨਾਲ ਸ਼ਬਦਾਂ ਦੀ ਸਾਂਝ ਨਾ ਹੋਵੇ, ਮਾਤਾ ਦੇ ਉਦਰ ਵਾਲੀ ਜਿਹੜੀ ਅਵਸਥਾ ਹੈ ਉਹ ਵਾਤਾਵਰਨ ਬਣਾ ਕੇ ਐਂ ਬਹਿ ਜਾਣਾ ਜਿਵੇਂ ਮਾਤਾ ਦੇ ਉਦਰ ਦੇ ਵਿੱਚ ਸੁੰਨ ਸਮਾਧ ਦੇ 'ਚ ਬੈਠਾਂ, ਅਤੇ ਹੌਲੀ 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 ਸਾਸ ਜੀ ਟੁੱਟੀ ਹੋਈ ਲਿਵ ਉਸੇ ਤਰੀਕੇ ਨਾਲ ਜੁੜੂਗੀ ਜਿਵੇਂ ਟੁੱਟੀ ਹੈ। ਜਦੋਂ ਬਾਹਰ ਆਏ ਹਾਂ ਅੱਖਾਂ ਖੁੱਲ੍ਹ ਗਈਆਂ, ਨੇਤਰ ਖੁੱਲ੍ਹਣ ਦੀ ਦੇਰ ਸੀ, ਅਤੇ ਉੱਧਰ ਕੰਨ ਖੁੱਲ੍ਹ ਗਏ ਆਵਾਜ਼ ਸੁਣੀ, ਅਤੇ ਜੀਭ ਵੀ ਖੁੱਲ੍ਹ ਗਈ ਉਸੇ ਵੇਲੇ, ਟਿਆਂ ਟਿਆਂ ਦੀ ਆਵਾਜ਼ ਰੋਣ ਦੀ ਲੱਗ ਗਈ ਆਉਣ, ਇਹ ਤਿੰਨੇ ਇੰਦਰੇ ਖੁੱਲ੍ਹਣ ਦੀ ਦੇਰ ਸੀ ਲਿਵ ਟੁੱਟ ਗਈ। ਜਦੋਂ ਤਿੰਨਾਂ ਨੂੰ ਕੰਟਰੋਲ ਕਰਾਂਗੇ ਮੁੜ ਕੇ ਫੇਰ ਲਿਵ ਲੱਗ ਜਾਊਗੀ। ਲਿਵ ਤੋੜਨ ਦੇ ਕਾਰਨ ਇਹ ਤਿੰਨ ਸਾਹਮਣੇ ਪ੍ਰਤੱਖ ਨਜ਼ਰ ਆ ਰਹੇ ਨੇ। ਇਸ ਕਰਕੇ ਜਦੋਂ ਸਮਾਧੀ ਦੇ ਅੰਦਰ ਬੈਠਾਂਗੇ ਧਿਆਨ ਸਾਧਨਾ ਦੇ ਅੰਦਰ, ਉਦੋਂ ਨੇਤਰ ਬੰਦ ਕਰ ਲੈਣੇ, ਕੰਨਾਂ ਦੇ ਵਿੱਚ ਆਵਾਜ਼ ਨਾ ਪੈਣ ਦੇਣੀ, ਜੀਭ ਦੇ ਨਾਲ ਸਾਸ ਜੀ ਬੋਲਣਾ, ਇਹਨਾਂ ਨੂੰ ਕੰਟਰੋਲ ਕਰਕੇ ਫਿਰ ਨਿਗਾਹ ਕਿੱਥੇ ਰੱਖਣੀ ਕਿ ਸਾਡੇ ਅੰਦਰ ਜਿੱਥੋਂ ਸੰਕਲਪ ਪੈਦਾ ਹੋ ਰਿਹਾ, ਜਿੱਥੋਂ ਤਰੰਗ ਉੱਠ ਰਹੇ ਹਨ, ਤਰ੍ਹਾਂ ਤਰ੍ਹਾਂ ਦੇ ਉੱਠ ਰਹੇ ਹਨ, ਦ੍ਰਿਸ਼ਟੀ ਉੱਥੇ ਲੈ ਜਾਏ, ਅਤੇ ਉਹ ਨਿਗਾਹ ਰੱਖਣੀ। ਜਦੋਂ ਕੋਈ ਗਲਤ ਫੁਰਨਾ ਉੱਠਦਾ ਉਹਨੂੰ ਜਦੀ ਉਸੇ ਵੇਲੇ ਖਤਮ ਕਰਨਾ ਕਿ ਨਹੀਂ ਵੀ ਜੀਵ ਦਾ ਬੰਧ ਹੈ ਅਤੇ ਮਨ ਦੇ ਕੋਲ ਆਪਣੀ ਜੀਭ ਹੈ, ਮਨ ਜਿਹੜੀ ਜੀਵ ਦੇ ਨਾਲ ਬੋਲਦਾ ਇਹਨੂੰ ਗਲਤ ਬੋਲਣ ਤੋਂ ਬੰਦ ਕਰਨਾ, ਇਹਦੀ ਰਸਨਾ ਦੇ ਉੱਤੇ ਵਾਹਿਗੁਰੂ ਸ਼ਬਦ ਰੱਖ ਲੈਣਾ, ਵਾਹਿਗੁਰੂ ਵਾਹਿਗੁਰੂ ਦੀ ਧੁਨ, ਜੀਭ ਹਿੱਲੇ ਨਾ ਲੇਕਿਨ ਧੁਨ ਜਾਗਦੀ ਹੋਵੇ। ਹਿਰਦੇ ਹਰ 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 ਧੁਨ ਉਪਜੀ, ਹਰ ਜਪੀ ਹੈ ਮਸਤਕ ਭਾਗ ਜੀਓ, ਇਉਂ ਸਾਸੀ ਗੱਲਾਂ ਨਾਲ ਕੁਛ ਨਹੀਂ ਬਣਨਾ, ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਣਾ। ਸੋ ਇਸ ਕਰਕੇ ਆਓ ਹੁਣ ਸਮਾਂ ਥੋੜ੍ਹਾ ਰਹਿੰਦਾ, ਬਾਕੀ ਅੱਖਰੀ ਅਰਥ ਕਰਕੇ ਵਿਚਾਰ ਸਮਾਪਤ ਕਰੀਏ। ਇਉਂ ਐਸੀ ਧੁਨ ਦੇ ਵਿੱਚ ਸ਼ੇਸ਼ ਨਾਗ ਜੀ ਆਦ ਤੋਂ ਲੈ ਕੇ ਅੰਤ ਤੱਕ ਵਾਹਿਗੁਰੂ ਦੇ ਨਾਮ ਦੀ ਧੁਨ ਉਚਾਰਨ ਕਰਨ 'ਚ ਲਿਵ ਕੇ ਬਿਰਤੀ ਲੱਗੀ ਹੈ।
ਗਾਵੇ ਗੁਣ ਮਹਾਦੇਵ ਵੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ।
ਫਿਰ ਮਹਾਦੇਵ ਸਾਹ ਸਿੰਘ ਜੀ ਸ਼ਿਵ ਜੀ ਦੇ ਇਹਦੇ 11-12 ਨਾਂ ਤੇ ਇਹ ਮਹਾਂਦੇਵ ਵੈਰਾਗਵਾਨ ਹੋ ਕਰਕੇ, ਮਹਾਂਦੇਵ ਵੈਰਾਗੀ ਕਿਵੇਂ, ਉਹ ਪਰਮੇਸ਼ਰ ਦੇ ਗੁਣ ਗਾਵੈ ਗੁਣ ਮਹਾਂਦੇਵ ਵੈਰਾਗੀ ਜਿਹਨ ਧਿਆਨ ਨਿਰੰਤਰ ਜਾਣਿਓ, ਜਿਹਨੇ ਨਿਰੰਤਰ ਇੱਕ ਰਸ ਧਿਆਨ ਸਾਧਨ ਨੂੰ ਕੈਸਾ ਜਾਣਿਆ, 88,000 ਯੁੱਗ, ਇਹ ਥੋੜ੍ਹਾ ਸਮਾਂ ਨਹੀਂ ਹੁੰਦਾ, 88,000 ਯੁੱਗ ਸਮਾਧੀ ਹੋਣੀ ਸੀ ਖੁੱਲ੍ਹੀ, ਅਸੀਂ ਇੰਨੀ ਵਾਰ ਯੁੱਗ ਲੰਘੇ ਇੱਕ ਰਸ ਇਹ ਸਮਾਧੀ ਦੇ ਵਿੱਚ ਬੈਠਾ ਰਿਹਾ ਸੀ। ਤੇ ਇਸ ਕਰਕੇ ਜਿਹਨੇ ਧਿਆਨ ਨਿਰੰਤਰ, ਇਹਨੂੰ ਪੁੱਛੋ ਵੀ ਧਿਆਨ ਕੀ ਹੁੰਦਾ, ਜਿਹਨੇ 88,000 ਯੁੱਗ ਤਪੱਸਿਆ ਕੀਤੀ ਹੈ, ਤੇ ਇਉਂ ਮਨੁੱਖ ਸਾਧ ਸਿੰਘ ਜੀ ਥੋੜ੍ਹੇ ਥੋੜ੍ਹੇ ਧਿਆਨ ਐਵੇਂ ਲਾ ਕੇ, ਇੱਕੋ ਪ੍ਰੇਮੀ ਨੇ ਅੰਮ੍ਰਿਤ ਛਕਿਆ ਤਾਜ਼ਾ ਹੀ, ਤੇ ਸਾਡੇ ਨਾਲ ਸ੍ਰੀ ਹੁੰਦਾ ਸੀ, ਮੈਂ ਛੋਟਾ ਸੀ ਉਹ ਉਮਰੋਂ ਵੱਡਾ ਸੀ, ਤੇ ਉਹ ਅੰਮ੍ਰਿਤ ਛਕੇ ਤੋਂ ਬਾਅਦ ਮਾਲਾ ਲੈ ਕੇ ਖੂਬ ਮਾਲਾ ਫੇਰਿਆ ਕਰੇ, ਚਲੋ ਚੰਗੀ ਗੱਲ ਹੈ ਮਾਲਾ ਫੇਰਨੀ। ਇੱਕ ਦਿਨ ਮੈਂ ਚਾਹ ਲੈ ਕੇ ਗਿਆ, ਮੈਨੂੰ ਕਹਿੰਦਾ ਹਰੀ ਸਿਆਂ ਕਹਿੰਦਾ ਤੈਨੂੰ ਇੱਕ ਗੱਲ ਦੱਸਾਂ। ਮੈਂ ਹਾਂ ਜੀ ਦੱਸੋ। ਕਹਿੰਦਾ ਅੱਜ ਮੈਂ ਉਦੋਂ ਸਰਦੀ ਜਦੋਂ ਹੋ ਜਾਂਦੀ ਆ ਮੱਕੀ ਦੇ ਜਿਹੜੇ ਟਾਂਡੇ ਹੁੰਦੇ ਆ ਛੱਲੀਆਂ ਕੱਢਣ ਤੋਂ ਬਾਅਦ ਅਤੇ ਉਹਨਾਂ ਦੇ ਜਦੋਂ ਸਰਦੀ ਹੁੰਦੀ ਹੈ ਉਹਦੀ ਕੁਟੀਆ ਜੀ ਬਣਾ ਕੇ ਐਂ ਉਹਦੇ ਵਿੱਚ ਸਰਦੀ ਤੋਂ ਵੀ ਨਾਲੇ ਨੱਕੇ ਛੱਡੀਆਂ ਨਾਲੇ ਉਹਦੇ 'ਚ ਬਹਿ ਜਾਣਾ ਅਤੇ ਪਾਣੀ ਫਿਰ ਅੱਗੇ ਬੁਲਾ ਦੇਣਾ। ਉਹ ਕਹਿੰਦਾ ਵੀ ਮੈਂ ਮੱਕੀ ਦੇ ਸ਼ੌਰੇ 'ਚ ਬੈਠਾ ਸੀ। ਕਹਿੰਦਾ ਮੈਂ ਇਹਦੇ 'ਚ ਬੈਠ ਕੇ ਮਾਲਾ ਫੇਰਦਾ ਸੀ ਉਹਦੇ ਜਣੀ ਅੰਦਰ ਐਂ ਕੁਛ ਕੁਛ ਹੋਣ ਲੱਗ ਗਿਆ ਵੀ ਮੈਂ ਦੱਸਾਂ ਵੀ ਮੈਂ ਅੱਜ ਕੀ ਕਰਿਆ। ਪਹਿਲੇ ਦਿਨ ਮਾਲਾ ਫੇਰੀ ਹੈ ਅਤੇ ਮੈਂ ਕਿਹਾ ਵੀ ਚੰਗੀ ਗੱਲ ਹੈ। ਕਹਿੰਦਾ ਮੈਂ ਪਤਾ ਕੀ ਸੋਚਦਾ ਸੀ ਜਾਂ ਮਾਲਾ ਫੇਰਦਾ ਸੀ ਮੈਂ ਕੀ ਸੋਚਦਾ ਸੀ। ਕਹਿੰਦਾ ਮੈਂ ਸੋਚਦਾ ਸੀ ਰੱਬ ਕਹਿੰਦਾ ਹੋਊਗਾ ਵੀ ਮੇਰਾ ਭਗਤ ਇੱਕ ਮੱਕੀ ਦੇ ਸ਼ੌਰੇ 'ਚ ਵੀ ਬੈਠਾ ਹੈ। ਲੈ ਪਹਿਲੇ ਦਿਨ ਮਾਲਾ ਲੈ ਕੇ ਬੈਠਿਆ ਅਤੇ ਰੱਬ ਨੂੰ ਉਡੀਕਦਾ ਵੀ ਉਹ ਦੇਖਦਾ ਸੀ ਜੀ। ਇਸ ਤਰ੍ਹਾਂ ਦੇ ਜੀਵ ਦੇ ਅੰਦਰ ਸਾਹ ਸੰਜੀਏ ਬੜੀ ਕਮਜ਼ੋਰੀ ਹੈ ਅਤੇ ਸੇਵਾ ਥੋੜ੍ਹੀ ਮੰਗਣ ਬਹੁਤ। ਸੋ ਇਸ ਪ੍ਰਕਾਰ ਸ਼ਿਵਜੀ ਨੇ ਧਿਆਨ ਤਾਂ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਿਆਂ ਦੀ ਗੱਲ ਕੀਤੀ ਕਲਗੀਧਰ ਬਾਪੂ ਨੇ। ਕਹਿੰਦੇ ਸ਼ਿਵ ਸੇ ਤਪੱਸੀ ਔਰ ਬਰਮਾ ਸੇ ਨਾ ਵੇਦ ਚਾਰ। ਕਹਿੰਦੇ ਖਾਲਸਾ ਜੀ ਬਰਮਾ ਵਰਗੀ ਤਾਂ ਵੇਦ ਦੀ ਧੁਨ ਨਹੀਂ ਕੋਈ ਉਚਾਰਨ ਕਰ ਸਕਦਾ, ਸ਼ਿਵ ਜੀ ਵਰਗੀ ਕੋਈ ਸਮਾਧੀ ਨਹੀਂ ਲਾ ਸਕਦਾ। ਇਸ ਕਰਕੇ ਤਿੰਨ ਧਿਆਨ ਨਿਰੰਤਰ ਜਾਣਿਓ ਅੰਤਰੇ ਭੇਦ ਤੇ ਰਹਿਤ ਹੋ ਕੇ ਐਸਾ ਧਿਆਨ ਜਾਣਿਆ।
ਕਬ ਕਲ ਤੁਜਸ ਗਾਵੋ ਗੁਰ ਨਾਨਕ ਰਾਜ ਜੋਗ ਜਿਨ ਮਾਣਿਓ।
ਕਬ ਕਵੀ ਦਾ ਨਾਮ ਹੈ, ਕਲ ਨਾਮ ਹੈ ਜਿਹੜਾ ਰਿਗਵੇਦ ਦਾ ਅਵਤਾਰ ਹੈ ਸਤਾਰਾਂ ਭੱਟਨ। ਇਹ ਕਹਿ ਰਿਹਾ ਕਹਿੰਦੇ ਜਿਸ ਵਾਹਿਗੁਰੂ ਦੀ ਮਹਿਮਾ 88,000 ਯੁੱਗ ਸਮਾਧੀ ਲਾ ਕੇ ਸ਼ਿਵਜੀ ਨੇ ਕੀਤੀ। ਕਹਿੰਦੇ ਹੇ ਭਰਾਵੋ ਉਹਦਾ ਸਰੂਪ ਗੁਰੂ ਨਾਨਕ ਸਾਹਿਬ ਹੈ। ਕਬ ਕਲ ਸੁਜਾਸ ਗਾਵੋ ਗੁਰੂ ਨਾਨਕ। ਕਹਿੰਦੇ ਉਹ ਗੁਰੂ ਨਾਨਕ ਦਾ ਜਸ ਕਰੋ। ਉਹ ਰੱਬ ਤੁਹਾਨੂੰ ਜਿਹੜਾ 88,000 ਯੁੱਗ ਨਹੀਂ ਨਾ ਮਿਲਿਆ, ਅੱਜ ਗੁਰੂ ਅਰਜਨ ਦੇ ਰੂਪ ਦੇ ਤੁਹਾਨੂੰ ਮਿਲਿਆ ਹੋਇਆ। ਇਹ ਗੁਰੂ ਨਾਨਕ ਸਾਹਿਬ ਉਸੇ ਦਾ ਸਰੂਪ ਹਨ ਅਤੇ ਉਸ ਗੁਰੂ ਨਾਨਕ ਸਾਹਿਬ ਦੇ ਜਿਹਨਾਂ ਨੇ ਰਾਜ ਯੋਗ, ਭਗਤੀ ਯੋਗ, ਗਿਆਨ ਯੋਗ ਗ੍ਰਿਸਤ 'ਚ ਰਹਿ ਕੇ ਮਾਨਣਾ ਕੀਤਾ ਹੈ।
ਰਾਜ ਯੋਗ ਮਾਣਿਓ ਬਸਿਓ ਨਿਰਵੈਰ ਰੇਦ ਅੰਤਰ।
ਫਿਰ ਰਾਜ ਯੋਗ, ਭਗਤੀ ਯੋਗ ਦਾ ਆਨੰਦ ਮਾਣਿਆ। ਹੇ ਗੁਰੂ ਨਾਨਕ ਸਾਹਿਬ ਤੁਸੀਂ ਕੈਸੇ ਹੋ? ਤੁਹਾਡੇ ਰਿਦੰਤਰ ਰੇਦੇ ਦੇ ਅੰਤਰ ਅੰਦਰ ਹਿਰਦੇ 'ਚ ਨਿਰਵੈਰਤਾ ਦਾ ਭਾਵ ਵਸਦਾ। ਤੁਸੀਂ ਕਿਸੇ ਨਾਲ ਕਦੇ ਵੈਰ ਨਹੀਂ ਕਰਦੇ। ਜੇ ਤੁਹਾਨੂੰ ਕਿਸੇ ਨੇ ਕਰਾਈਆ ਕਿਹਾ ਤੁਸੀਂ ਕਦੇ ਗੁੱਸਾ ਨਹੀਂ ਕੀਤਾ। ਜੇ ਤੁਹਾਨੂੰ ਫੜ ਕੇ ਬਾਬਰ ਵਰਗੇ ਨੇ ਚੱਕੀਆਂ ਪੀਸਣ ਲਾ ਦਿੱਤਾ ਤਾਂ ਤੁਸੀਂ ਮਹਾਰਾਜ ਉਸੇ ਤਰ੍ਹਾਂ ਸੰਸਾਰ ਦੇ ਕੈਦੀਆਂ ਵਾਂਗੋ ਉਹਨਾਂ ਨੂੰ ਛੁਡਾਉਣ ਵਾਸਤੇ ਸਾਧਾਂ ਨੂੰ ਆਪ ਕੈਦੀ ਜਾ ਬਣੇ। ਰੇਲ ਖੰਡ ਦੇ ਅੰਦਰ ਜੇ ਉਹਨਾਂ ਨੇ ਜਾ ਕੇ ਵੇਚ ਦਿੱਤਾ ਮਹਾਰਾਜ ਨੂੰ ਤਾਂ ਉਹ ਤ੍ਰਿਤੀ ਬੰਦ ਕਰਨ ਵਾਸਤੇ ਸਧਾਰਨ ਮਨੁੱਖਾਂ ਦੀ ਤਰ੍ਹਾਂ ਵਿਕ ਗਏ। ਕਦੇ ਤੁਸੀਂ ਬਦਲਾ ਲਓ ਭਾਵਨਾ ਨਾ ਰੱਖੀ, ਨਿਰਵੈਰ ਹੈ। ਬੁਰੇ ਨਾਲ ਸਭ ਕਰਨ ਬੁਰਾ, ਮੁਆਫ ਕਰਨ ਕਈ ਸਿਆਣੇ, ਬੁਰਿਆਂ ਨਾਲ ਫਿਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣ। ਇਹ ਗੁਰੂ ਨਾਨਕ ਦਾ ਮਤ ਹੈ ਵੀ ਜਿਹੜਾ ਬੁਰਾ ਕਰੇ ਉਹਦਾ ਸਮਾਂ ਭਲਾ ਕਰੀ ਜਾਣ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲਾਗੀ ਪੱਲੇ ਸਭ ਕੁਛ ਪਾ। ਬੁਰੇ ਨਾਲ ਬੁਰਾਈ ਕਰਨੀ ਇਹ ਤਾਂ ਸੰਸਾਰੀ ਵਰਤੀ ਹੈ। ਜਿਹੜਾ ਆਨੰਦ ਬੁਰਾਈ ਦੇ ਮੁਕਾਬਲੇ 'ਚ ਬੁਰਾਈ ਕਰਨ ਦੇ ਵਿੱਚ ਜਲਸ ਪੈਦਾ ਹੁੰਦੀ ਹੈ, ਅੰਦਰ ਤਕਲੀਫ ਪੈਦਾ ਹੁੰਦੀ ਹੈ, ਰੋਗ ਪੈਦਾ ਹੁੰਦਾ ਹੈ। ਜਿਹੜਾ ਸਾਹ ਸੀ ਬੁਰੇ ਦਾ ਭਲਾ ਕਰਨ 'ਚ ਆਨੰਦ ਹੈ ਉਹ ਬੁਰਾਈ ਕਰਨ 'ਚ ਕਿੱਥੇ ਆਨੰਦ? ਇਸ ਵਾਸਤੇ ਨਾ ਜਿਹੜਾ ਕਿਸੇ ਭੁੱਖੇ ਨੂੰ ਰੋਟੀ ਦੇ ਕੇ ਆਨੰਦ ਆਉਂਦਾ ਹੈ ਉਹ ਰੋਟੀ ਖਾਣ 'ਚ ਕਦੇ ਆਨੰਦ ਨਹੀਂ ਆਉਂਦਾ। ਤੁਸੀਂ ਕਦੇ ਦੇਖ ਲਓ ਕਿਤੇ ਆਪਣੀ ਹਿੱਸੇ ਦੀ ਰੋਟੀ ਕਿਸੇ ਭੁੱਖੇ ਨੂੰ ਦੇ ਦਿਓ, ਭੁੱਖ ਕੱਟ ਕੇ ਦੇਖੋ ਉਸ ਭੁੱਖ 'ਚ ਵੀ ਰਸ ਆਊਗਾ, ਆਨੰਦ ਆਊਗਾ। ਇਸ ਕਰਕੇ ਸਤਿਗੁਰੂ ਮਹਾਰਾਜ ਤੁਸੀਂ ਨਿਰਵੈਰ ਸਰੂਪ ਹੋ। ਸਤਿਗੁਰ ਪੁਰਖ ਨਿਰਵੈਰ ਹੈ, ਗੁਰੂ ਸਾਹਿਬ ਨਿਰਵੈਰ ਨੇ, ਕਿਉਂਕਿ ਜਿਹੜਾ ਨਿਰਵੈਰ ਦੇ ਹੀ ਜਾਪ ਕਰਦਾ ਹੈ ਨਿਰਵੈਰ ਹੋ ਜਾਂਦਾ, ਨਿਰਭਉ ਦਾ ਜਾਪ ਕਰਦਾ ਹੈ ਡਰ ਤੋਂ ਰਹਿਤ ਹੋ ਜਾਂਦਾ। ਐਸੇ ਸਰੂਪ ਹੈ ਤੁਹਾਡੇ ਮਹਾਰਾਜ।
ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ।
ਪਿੱਛੇ ਵੀ ਤੁਹਾਡਾ ਨਾਮ ਲੈ ਕੇ ਸ੍ਰਿਸ਼ਟੀ ਉਦਰੀ ਤਰੀ ਹੈ, ਤੁਹਾਡਾ ਨਾਮ ਲੈ ਕੇ ਹੁਣ ਵੀ ਨਿਰੰਤਰ ਇੱਕ ਰਸ ਉਦੋਂ ਤੋਂ ਲੈ ਕੇ ਹੁਣ ਤੱਕ ਤਰ ਰਹੇ ਨੇ। ਜਿਹੜਾ ਵੀ ਤੁਹਾਡਾ ਨਾਮ ਲੈਂਦਾ ਉਹ ਤਰਦਾ। ਜਿਸ ਤਰ੍ਹਾਂ ਸਤਿਪੁਰਸ਼ਾਂ ਨੇ ਕਿਹਾ, ਕਹਿੰਦੇ ਅਸਮਾਨ ਦੇ ਤਾਰੇ ਗਿਣੇ ਜਾ ਸਕਦੇ ਹਨ, ਤਾਰੇ ਗਣੇ ਜਾਤ ਹੈ। ਵਿਗਿਆਨਕ ਯੁੱਗ ਹੈ, ਕੋਈ ਗੁਣ ਲਵੇ ਕਹਿੰਦੇ ਇਹਦੇ 'ਚ ਐਤਬਾਰ ਕਰ ਲਿਓ, ਪਰ ਤਾਰੇ ਨਾ ਗਣਾਤ। ਹੇ ਗੁਰੂ ਨਾਨਕ ਸਾਹਿਬ, ਜਿਹਨਾਂ ਨੂੰ ਤੈਂ ਤਾਰ ਦਿੱਤਾ ਜਾਂ ਤੇਰੀ ਬਾਣੀ ਪੜ੍ਹ ਕੇ ਹੁਣ ਵੀ ਤਰ ਰਹੇ ਨੇ ਉਹਨਾਂ ਦੀ ਕੋਈ ਗਿਣਤੀ ਨਹੀਂ। ਅਸਮਾਨ ਦੇ ਤਾਰਿਆਂ ਦੀ ਗਿਣਤੀ ਹੋ ਸਕਦੀ ਹੈ ਪਰ ਗੁਰੂ ਨਾਨਕ ਦੇ ਤਾਰਿਆਂ ਹੋਇਆਂ ਦੀ ਕੋਈ ਗਿਣਤੀ ਨਹੀਂ ਹੈ। ਇਸ ਕਰਕੇ ਹੇ ਪਰਮੇਸ਼ਰ ਸਰੂਪ ਗੁਰੂ ਨਾਨਕ ਸਾਹਿਬ, ਤੇ ਤੁਹਾਡਾ ਨਾਮ ਲੈ ਕੇ ਹੁਣ ਵੀ ਇੱਕ ਰਸ ਤਰ ਰਹੇ ਹਨ।
ਗੁਣ ਗਾਵੇ ਸਨਕਾਰ ਆਪ ਚਾਨ ਕਾਦ ਜੁਗ ਹੈ ਲਗ
ਗੁਣ ਗਾਵੇ ਸੰਕਾਦ ਆਦ ਸੰਤ ਸਨੰਦਨ ਸਨਾਤਨ ਸੰਤ ਕੁਮਾਰ ਇਹ ਵੀ ਚਾਰੇ ਭਰਾ ਤੇਰੇ ਗੁਣਾਂ ਨੂੰ ਗਾਉਂਦੇ ਹੈ ਪਰਮੇਸ਼ਰ ਜਨਕਾਦ ਅਰਥ ਬਣਿਆ ਜਨਕ ਜਮ ਆਦ ਜਨਕ ਵਰਗੇ ਹੋਰ ਬੜੇ ਧਰਮੀ ਰਾਜੇ ਇਹ ਵੀ ਸਾਰੇ ਤੇਰੇ ਗੁਣਾਂ ਨੂੰ ਗਾ ਰਹੇ ਹਨ
ਧੰਨ ਧੰਨ ਗੁਰ ਧੰਨ ਜਨਮ ਸੋ ਕਥ ਭਲੋ ਜਗ
ਸਾਹ ਸੰਗੀ ਦੋ ਅੱਖਰਾਂ ਦਾ ਅਰਥ ਰਹਿ ਗਿਆ ਸੀ ਜਨਕਾਦ ਜੁਗ ਹੈ ਲਗ ਜੁਗਾਂ ਜਗੰਤਰਾਂ ਦੇ ਅੰਦਰ ਬੜੇ ਬੜੇ ਧਰਮੀ ਰਾਜੇ ਨਾਮ ਜਪਣ ਦੇ ਵਿੱਚ ਗੁਣ ਗਾਉਣ ਕਰਨ ਦੇ ਵਿੱਚ ਲੱਗੇ ਹੋਏ ਹਨ ਸੋ ਇਸੇ ਤਰ੍ਹਾਂ ਧੰਨ ਧੰਨ ਗੁਰ ਧੰਨ ਹੇ ਗੁਰੂ ਨਾਨਕ ਸਾਹਿਬ ਕਿ ਤੁਸੀਂ ਹੁਣ ਵੀ ਧੰਨ ਤੇ ਤੁਸੀਂ ਪਿੱਛੇ ਵੀ ਧੰਨ ਸੀ ਤੁਸੀਂ ਆਉਣ ਵਾਲੇ ਸਮੇਂ 'ਚ ਵੀ ਧੰਨ ਦੂਸਰਾ ਅਰਥ ਹੇ ਗੁਰੂ ਨਾਨਕ ਸਾਹਿਬ ਤੁਸੀਂ ਆਪ ਵੀ ਧੰਨ ਹੋ ਤੁਹਾਡੇ ਪਿਤਾ ਬਾਬਾ ਕਲਿਆਣ ਚੰਦ ਜੀ ਵੀ ਧੰਨ ਤੇ ਤੁਹਾਡੀ ਮਾਤਾ ਤ੍ਰਿਪਤਾ ਜੀ ਵੀ ਧੰਨਤਾ ਦੇ ਯੋਗ ਨੇ ਤਿੰਨ ਵਾਰੀ ਧੰਨ ਧੰਨ ਸ਼ਬਦ ਹੈ ਜਨਮ ਸਿੱਖਿਆ ਤੇ ਭਲੋ ਜਗ ਤੁਹਾਡਾ ਜਗ ਸੰਸਾਰ ਦੇ ਅੰਦਰ ਜਨਮ ਕੀ ਅਵਤਾਰ ਧਾਰਨ ਸਿੱਖਿਆ ਕੀ ਸਫਲਾ ਹੋ ਗਿਆ ਕਿਉਂਕਿ ਸੰਸਾਰ ਨੂੰ ਤਾਰ ਦਿੱਤਾ ਹੈ
ਪਾਤਾਲ ਪੁਰੀ ਜੈਕਾਰ ਧੁਨ ਕਵ ਜਨ ਕਲਬ ਖਾਣਿਓ
ਹੇ ਗੁਰੂ ਨਾਨਕ ਸਾਹਿਬ ਤੁਹਾਡੇ ਜੈ ਜੈਕਾਰ ਦੀਆਂ ਧੁਨੀਆਂ ਜਿਹੜੀਆਂ ਨੇ ਉਹ ਪਤਾਲ ਤੱਕ ਤੁਹਾਡੇ ਜੈ ਜੈਕਾਰ ਦੀਆਂ ਧੁਨੀਆਂ ਹੋ ਰਹੀਆਂ ਨੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਇਹ ਪਤਾਲ ਤੱਕ ਵੀ ਸਾਰਿਆਂ ਆਕਾਸ਼ਾਂ ਪਤਾਲਾਂ ਦੇ ਅੰਦਰ ਪਤਾਲਪੁਰੀ ਜੈਕਾਰ ਧੁਨ ਕਵ ਜਨ ਕਲਬ ਖਾਣਿਓ ਇਹ ਕਲ ਨਾਵੇਂ ਕਵੀ ਭੱਟ ਵਖਿਆਣ ਕਰਕੇ ਕਹਿ ਰਿਹਾ ਹੇ ਗੁਰੂ ਨਾਨਕ ਸਾਹਿਬ ਤੇਰੀ ਜੈ ਜੈਕਾਰ ਦੀਆਂ ਧੁਨੀਆਂ ਪਤਾਲ ਦੇ ਵਿੱਚ ਉਹ ਕਿਵੇਂ ਜਿੱਥੇ ਸਾਹ ਸਿੰਘ ਜੀ ਘਮਸਾਨ ਦਾ ਯੁੱਧ ਹੋ ਕੇ ਹਟਿਆ ਬਗਦਾਦ ਦੇ ਅੰਦਰ ਫਿਰ ਬਾਬਾ ਗਿਆ ਬਗਦਾਦ ਜਦੋਂ ਸਤਿਗੁਰੂ ਮਹਾਰਾਜ ਬਗਦਾਦ ਦੇ ਅੰਦਰ ਗਏ ਹੈ ਇਹ ਸਾਖੀ ਹੈ ਬਹੁਤ ਲੰਮੀ ਮੈਂ ਸਾਖੀ ਨਹੀਂ ਸੁਣਾ ਰਿਹਾ ਕੇਵਲ ਆਪ ਨੂੰ ਚੇਤਾ ਕਰਾ ਰਹੇ ਹਾਂ ਇੱਥੇ ਦੀ ਇੱਕ ਸਾਖੀ ਉਹ ਵੀ ਹੈ ਜਿਹੜੀ ਇਤਿਹਾਸ ਦੇ ਵਿੱਚ ਨਹੀਂ ਆਈ ਇਤਿਹਾਸ ਦੇ ਵਿੱਚ ਰਹੀ ਹੋਈ ਹੈ ਲਿਖਾਰੀਆਂ ਤੋਂ ਬੜੀ ਰਸਮੀ ਸਾਖੀ ਹੈ ਬਗਦਾਦ ਦੀ ਉਹ ਸਾਖੀ ਜਦੋਂ ਸਾਡੇ ਵਾਲਿਆਂ ਨੇ ਨਾ ਸਾਂਭੀ ਕਿਸੇ ਹੋਰ ਨਹੀਂ ਸਾਂਭਲੀ ਸੀ ਉਹ ਸਾਖੀ ਉਹਦਾ ਹੁਣ ਆ ਕੇ ਕਿਤੇ ਨਿਰਣਾ ਹੋਇਆ ਵੀ ਗੁਰੂ ਨਾਨਕ ਸਾਹਿਬ ਦੀ ਸਾਖੀ ਹੈ ਉਹ ਕਿਤੇ ਮੈਂ ਫਿਰ ਜੇ ਯਾਦ ਰਹਿ ਗਈ ਗੱਲ ਕਿਤੇ ਫਿਰ ਰਹਿੰਦੇ ਦਿਨਾਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਹੋ ਜਾਣਗੇ ਹੁਣ ਸਮਾਂ ਘੱਟ ਹੈ ਉੱਥੇ ਜਦੋਂ ਮਹਾਰਾਜ ਸਾਹਿਬ ਜੀ ਗਏ ਹੈ ਬਗਦਾਦ ਦੇ ਅੰਦਰ ਸਾਹ ਸਿੰਘ ਜੀ ਕਿਉਂਕਿ ਮੁਸਲਮਾਨ ਕੰਟਰੀਆਂ ਦੇ ਵਿੱਚ ਲਾ ਇਹਨਾਂ ਦੇ ਧਰਮ ਦੇ ਇੰਨੇ ਕੱਟੜ ਨੇ ਇਹ ਬੜੇ ਸਖ਼ਤ ਲਾ ਜਿਵੇਂ ਚੋਰੀ ਕਰਨ ਵਾਲੇ ਦੇ ਹੱਥ ਵੱਢ ਦੇਣੇ ਹੁਣ ਤੱਕ ਵੀ ਕੀ ਜਗ੍ਹਾ ਹੈ ਬੁਰਾ ਦੇਖਣ ਵਾਲੇ ਨੂੰ ਅੱਖਾਂ ਉਹਦੀਆਂ ਅੱਖਾਂ ਦੇ ਆਨੇ ਕੱਢ ਦੇਣੇ ਅੰਨਾ ਬਣਾ ਦੇਣਾ ਇਹ ਬੜੀਆਂ ਸਖ਼ਤ ਸਜ਼ਾ ਇਹਨਾਂ ਰੱਖਿਆ ਵੀ ਜਿਹੜਾ ਰਾਗ ਗਾਊਗਾ ਸਰੋਤ ਗਾਊ ਜਿਹੜਾ ਰਾਗ ਚੰਚਲ ਕਰਦਾ ਮਨ ਨੂੰ ਵੀ ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦੇ ਇਹ ਬਗਦਾਦ ਦੇ ਅੰਦਰ ਕਾਨੂੰਨ ਲਾਗੂ ਸੀ ਕਰਿਆ ਵਾ ਮਹਾਰਾਜ ਸਾਹਿਬ ਜੀ ਉੱਥੇ ਪਹੁੰਚ ਗਏ ਬਾਹਰ ਸਾਹਿਬ ਜੀ ਬੈਠੇ ਹੈ ਸਤਿਗੁਰੂ ਇੱਕ ਤਾਲ ਦੇ ਕਿਨਾਰੇ ਬੈਠੇ ਹੈ ਸਵੇਰੇ ਦਸਤਗੀਰ ਪੀਰ ਦਾ ਜਿਹੜਾ ਚੇਲਾ ਸੀ ਉਹ ਆਇਆ ਪਾਣੀ ਭਰਨ ਵਾਸਤੇ ਭਾਈ ਮਰਦਾਨਾ ਇਸ਼ਨਾਨ ਕਰਕੇ ਬਾਣੀ ਪੜ੍ਹ ਰਿਹਾ ਤੇ ਜਪਜੀ ਸਾਹਿਬ ਦਾ ਪਾਠ ਕਰਦਾ ਕਰਦਾ ਕਿੱਥੇ ਪਹੁੰਚਿਆ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਪਾਲਤ ਕੇ ਵੇਦ ਕਹਿਣ ਉਹਦੇ ਸਮਝ ਆ ਗਈ ਥੋੜ੍ਹੀ ਜਿਹੀ ਗੱਲ ਉਹਨੇ ਜਾ ਕੇ ਦਸਤਗੀਰ ਪੀਰ ਨੂੰ ਕਿਹਾ ਕਿ ਜੀ ਬਾਹਰ ਫਕੀਰ ਬੈਠੇ ਆ ਤਿੰਨ ਵੀ ਦੋ ਗੱਲਾਂ ਬੜੀਆਂ ਸ਼ਰ੍ਹਾਂ ਤੋਂ ਉਲਟ ਹੋ ਰਹੀਆਂ ਕੀ ਕਹਿੰਦੇ ਇੱਕ ਤਾਂ ਰਾਗ ਗਾ ਰਹੇ ਨੇ ਆਸਾ ਦੀ ਵਾਰ ਦਾ ਕੀਰਤਨ ਤੜਕੇ ਦੀ ਲੱਗੇ ਹੋਏ ਸੀ ਮਹਾਰਾਜ ਕਰਨ ਤੇ ਦੂਸਰਾ ਮਹਾਰਾਜ ਤੁਸੀਂ ਕਹਿੰਦੇ 14 ਤਬਕ ਨੂੰ ਤੇ ਮੈਂ ਥੋੜ੍ਹੀ ਜਿਹੀ ਗੱਲ ਮੇਰੇ ਸਮਝ ਆਈ ਹੈ ਵੀ ਉਹ ਤਾਂ ਕਹਿ ਰਹੇ ਨੇ ਵੀ ਇਹਨਾਂ ਦਾ ਹਿਸਾਬ ਹੀ ਨਹੀਂ ਕੋਈ ਕਿੰਨੀਆਂ ਗੱਲਾਂ ਪਾਤਾਲਾਂ ਪਾਤਾਲ ਕਹਿ ਰਹੇ ਸੀ ਦਸਤਗੀਰ ਪੀਰ ਕਹਿਣ ਲੱਗਾ ਕੁਫਰ ਬੋਲ ਰਿਹਾ ਐਸੇ ਕੁਫਰ ਬੋਲਣ ਵਾਲੇ ਨੂੰ ਸੰਸਾਰ ਕਰਕੇ ਮਾਰ ਦੇ ਹੁਕਮ ਦੇ ਦਿੱਤਾ ਵੀ ਪੱਥਰ ਮਾਰ ਮਾਰ ਕੇ ਮਾਰ ਦੇਖੋ ਕੈਸਾ ਸਵਾਗਤ ਗੁਰੂ ਨਾਨਕ ਦਾ ਹੋਇਆ ਚਾਹੀਦਾ ਤਾਂ ਇਹ ਸੀ ਵੀ ਆ ਕੇ ਗੱਲ ਸਮਝ ਦੇ ਮੂਰਖਤਾ ਕੀਤੀ ਸਾਰਾ ਸ਼ਹਿਰ ਬਗਦਾਦ ਗੁਰੂ ਨਾਨਕ ਸਾਹਿਬ ਦੇ ਪੱਥਰ ਮਾਰ ਕੇ ਮਾਰਨ ਵਾਸਤੇ ਬਾਹਰ ਨਿਕਲਿਆ ਪੱਥਰ ਹੱਥਾਂ 'ਚ ਚੁੱਕੇ ਹੋਏ ਮਰਦਾਨਾ ਦੇਖ ਕੇ ਘਬਰਾ ਗਿਆ ਕਹਿਣ ਲੱਗਿਆ ਮਹਾਰਾਜ ਤੇ ਸੌਣ ਭਾਦੋ ਦੀਆਂ ਘਟਾਂ ਚੜ੍ਹਿਆਈਆਂ ਪੱਥਰ ਸਾਰਿਆਂ ਦੇ ਹੱਥਾਂ 'ਚ ਨੇ ਵੀ ਇੱਕ ਇੱਕ ਪੱਥਰ ਦੇ ਨਾਲ ਹੀ ਕੰਮ ਹੋ ਜਾਣਾ ਆਪਣਾ ਤਾਂ ਸਾਰਿਆਂ ਦਾ ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਸਭ ਤੋਂ ਪਹਿਲਾਂ ਜਿਹੜਾ ਸਤਿ ਸ੍ਰੀ ਅਕਾਲ ਦਾ ਸਾਹ ਸੀ ਹੁਣ ਆਪਾਂ ਨੇ ਇਹਦਾ ਵੈਸੇ ਰੂਪ ਵਿਗਾੜ ਲਿਆ ਮੇਰੇ ਕੋਲੋਂ ਵੀ ਵਿਗੜ ਗਿਆ ਹੋਊਗਾ ਤੁਹਾਡੇ ਕੋਲੋਂ ਵੀ ਵਿਗੜਿਆ ਹੋਣਾ ਹੁਣ ਆਪਾਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ ਲੈ ਦੇਖੋ ਸਤਿ ਸ੍ਰੀ ਅਕਾਲ ਕੀ ਹੁੰਦੀ ਹੈ ਸਤਿ ਸ੍ਰੀ ਅਕਾਲ ਸ਼ਬਦ ਹੀ ਨਹੀਂ ਹੈ ਕੋਈ ਸ਼ਬਦ ਹੈ ਸਤਿ ਸ੍ਰੀ ਅਕਾਲ ਗੁਰਬਰ ਆਕਾਲ ਇਹ ਪੁਰਾਣਾ ਸਾਹ ਸੀ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦਾ ਨਾਰਾ ਬਗਦਾਦ ਗੁਰੂ ਨਾਨਕ ਸਾਹਿਬ ਨੇ ਲਾਇਆ ਮਹਾਰਾਜ ਸਾਹਿਬ ਜੀ ਉੱਚੇ ਦੇ ਕੇ ਬਾਂਗ ਦਿੱਤੀ, ਕਹਿੰਦੇ ਸਤਿ ਸ੍ਰੀ ਅਕਾਲ ਗੁਰਬਰ ਆਕਾਲ। ਜਦੋਂ ਮਹਾਰਾਜ ਨੇ ਐਸਾ ਸ਼ਬਦ ਉਚਾਰਨ ਕੀਤਾ, ਉਹਨਾਂ ਦੀਆਂ ਬਾਹਾਂ ਇੱਥੇ ਪੱਥਰ ਗਏ ਸੀ, ਇੱਕੋ ਲਗਤ ਮਾਰਨਾ ਸੀ। ਵੈਸੇ ਟ੍ਰੇਨਿੰਗ ਵਧੀਆ ਸੀ ਉਹਨਾਂ ਦੀ, ਜਿਵੇਂ ਫੌਜੀ ਪਰੇਡ ਕਰਦੇ ਆ। ਇਹ ਦਸਤਗੀਰ ਕੀ ਨੇ ਕਿਹਾ ਸੀ ਵੀ ਪੱਥਰ ਇਹ ਨਹੀਂ ਵੀ ਬਾਰ ਵਾਰ ਆਏ ਨੇ ਬਦਲ, ਇੱਕੋ ਲਗਤ ਮੀਂਹ ਵਰ ਜਾ ਪੱਥਰਾਂ, ਸਾਰਿਆਂ ਨੇ ਪੱਥਰ ਜਾਂ ਤਾਹਾਂ ਚੁੱਕੇ। ਮਹਾਰਾਜ ਸਾਹਿਬ ਜੀ ਨੇ ਜਦੋਂ ਸਤਿ ਸ੍ਰੀ ਅਕਾਲ ਕਿਹਾ, ਸਾਰਿਆਂ ਦੀਆਂ ਬਾਹਾਂ ਤਾਹਾਂ ਦੀਆਂ ਤਾਹਾਂ ਰਹਿ ਗਈ, ਸਾਰੇ ਪੱਥਰ ਬਣ ਗਏ। ਪੱਥਰ ਦੀਆਂ ਮੂਰਤਾਂ ਅੱਖਾਂ ਦੇਖਦੀਆਂ ਨੇ, ਜ਼ਬਾਨ ਖੁੱਲ੍ਹੀ ਹੈ, ਲੇਕਿਨ ਹਿੱਲ ਨਹੀਂ ਸਕਦੇ। ਅਤੇ ਦਸਤਗੀਰ ਪੀਰ ਨੂੰ ਯਾਦ ਦੱਸਿਆ, ਮਹਾਰਾਜ ਇਹ ਫਕੀਰ ਪਤਾ ਨਹੀਂ ਕੋਈ ਜਾਦੂਗਰ ਹੈ। ਸੁਨ ਮੁਨ ਹੋਈ ਨਗਰੀ ਪੀਰ ਦੀ, ਪੀਰ ਦੇਖ ਪਿਆ ਹੈਰਾਨਾ, ਦੇਖ ਕੇ ਹੈਰਾਨ ਹੀ ਹੋ ਗਿਆ, ਕਹਿੰਦਾ ਕੌਣ ਆ ਗਿਆ ਐਸਾ, ਚੱਲਿਆ ਵੇ ਦਸਤਗੀਰ ਪੀਰ। ਕਹਿੰਦੇ ਦਸਤਗੀਰ ਪੀਰ ਦਾ ਵੀ ਇਹੀ ਹਾਲ ਹੋਇਆ। ਫਿਰ ਉਹਨੇ ਪਛਤਾਵਾ ਕਰਕੇ ਉਹਦੀ ਜ਼ਬਾਨ ਖੁੱਲ੍ਹੀ ਸੀ, ਕਿਹਾ ਹੇ ਖੁਦਾ ਜਾਂ ਹੇ ਖੁਦਾ ਦੇ ਬੰਦੇ ਮੇਰੇ ਗੁਨਾਹ ਮਾਫ ਕਰ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਫਿਰ ਇਹ ਐਸਾ ਕਿਉਂ ਹੁਕਮ ਦਿੱਤਾ? ਕਹਿਣ ਲੱਗੇ, ਅੱਛਾ ਪਰਮੇਸ਼ਰ ਭਲੀ ਕਰੂ, ਜੇ ਗੱਲ ਸੀ ਕੋਲ ਆ ਕੇ ਬਹਿ ਕੇ ਸਮਝ ਲੈਣੀ ਸੀ। ਗੁਰੂ ਨਾਨਕ ਸਾਹਿਬ ਨੇ ਮੁੱਕਦੀ ਗੱਲ, ਫਿਰ ਦਸਤਗੀਰ ਪੀਰ ਨੇ ਮਹਾਰਾਜ ਦੇ ਚਰਨ ਚੁੰਮੇ। ਮਹਾਰਾਜ ਸਾਹਿਬ ਨੂੰ ਕਿਹਾ, ਮਹਾਰਾਜ ਜੀ ਹੁਣ ਇੱਕ ਕਿਰਪਾ ਕਰੋ ਵੀ ਜਿਹੜਾ ਤੁਸੀਂ ਇਹ ਦੋ ਗੱਲਾਂ ਦਾ ਸ਼ੰਕ ਹੈ ਵੀ ਜਿਹੜਾ ਰਾਗ ਹੈ ਇਹ ਮਨ ਨੂੰ ਚੰਚਲ ਕਰਦਾ, ਸਰੋਤ ਬੰਦ ਹੈ ਇਸਲਾਮ ਵਿੱਚ। ਮਹਾਰਾਜ ਕਹਿੰਦੇ ਮੂਰਖਤਾ ਹੈ ਤੁਹਾਡੀ, ਪਹਿਲਾਂ ਸਮਝੋ ਵੀ ਰਾਗ ਹੈ ਕੀ। ਰਾਗ ਇੱਕ ਭਾਂਡਾ ਹੈ, ਜੇ ਸੋਨੇ ਦੇ ਭਾਂਡੇ 'ਚ ਜ਼ਹਿਰ ਪਾ ਕੇ ਪੀ ਲਈਏ ਤਾਂ ਭਾਂਡੇ ਦਾ ਭਾਈ ਕੀ ਕਸੂਰ ਹੈ? ਸੋਨਾ ਹੋਣ ਦੇ ਨਾਤੇ ਭਾਂਡੇ ਦੀ ਤਾਂ ਕੋਈ, ਜੋ ਕੁਛ ਪਾਇਆ ਉਹਦੇ 'ਚ ਪੀ ਲਿਆ, ਅਸਰ ਤਾਂ ਜ਼ਹਿਰ ਨਹੀਂ ਕਰਨਾ। ਜੇ ਹੋਵੇ ਵੀ ਸੋਨੇ ਦਾ ਭਾਂਡਾ, ਪਾ ਕੇ ਵੀ ਅੰਮ੍ਰਿਤ ਪੀ ਲਈਏ, ਅੰਮ੍ਰਿਤ ਹੋ ਜਾਂਦਾ। ਕਹਿੰਦੇ ਰਾਗ ਸੋਨੇ ਦਾ ਭਾਂਡਾ ਹੈ, ਜੇ ਤੁਸੀਂ ਵਿਸ਼ਾ ਰਸ ਦਾ ਗਹਿਣ ਕਰੋਗੇ ਤਾਂ ਜ਼ਹਿਰ ਖਾ ਕੇ ਮਰੋਗੇ ਤੁਸੀਂ। ਅੱਜ ਮੇਰੇ ਥਾਂ ਤਾਂ ਹੁਣ ਟੈਲੀਵਿਜ਼ਨ 'ਚ ਜ਼ਹਿਰ ਹੀ ਹੈ ਸਾਥੀ, ਹੋਰ ਕੀ ਆ, ਜਿਹੜੇ ਬੱਚੇ ਵਿਗੜੇ ਨੇ ਸਾਡੇ। ਸੋ ਇਸ ਕਰਕੇ ਨਾ ਜ਼ਹਿਰ ਬਹੁਤ ਹੀ ਜਾ ਰਹੀ ਹੈ ਸਾਡੇ ਨਾਲ। ਮਹਾਰਾਜ ਸਾਹਿਬ ਕਹਿੰਦੇ ਭਾਈ ਰਾਗ ਦੇ ਅੰਦਰ ਸ਼ਬਦ ਪੜੋ, ਕੀਰਤਨ ਕਰੋ, ਅੰਮ੍ਰਿਤ ਪੀਓ, ਅਮਰ ਹੋ ਜਾਓਗੇ। ਕਹਿਣ ਲੱਗਾ ਠੀਕ ਹੈ ਮਹਾਰਾਜ, ਮੇਰੀ ਤਾਂ ਤਸੱਲੀ ਹੋ ਗਈ, ਪਰ ਦੂਸਰੀ ਜਿਹੜੀ ਗੱਲ ਆ ਵੀ ਪਤਾਲਾਂ ਪਤਾਲ ਵਾਲੀ, ਇਹ ਗੱਲ ਮਹਾਰਾਜ ਕਹਿੰਦੇ ਇਹ ਖੁਦਾ ਦੀ ਰਚਨਾ ਇਸੇ ਤਰ੍ਹਾਂ। ਕਹਿੰਦੇ ਜੀ ਸਾਡੇ ਤਾਂ ਰਹਿਬਰਾਂ ਨੇ ਕਿਹਾ ਵੀ 14 ਤਬਕ ਨੂੰ, ਫਿਰ ਉਹਨਾਂ ਨੇ ਝੂਠ ਬੋਲਿਆ। ਮਹਾਰਾਜ ਕਹਿੰਦੇ ਨਹੀਂ, ਤੁਹਾਡੇ ਰਹਿਬਰਾਂ ਨੇ ਵੀ ਝੂਠ ਨਹੀਂ ਬੋਲੇ। ਕਹਿੰਦੇ ਮਹਾਰਾਜ ਤੇ ਦੋ ਗੱਲਾਂ ਸੱਚ ਨਹੀਂ ਹੋ ਸਕਦੀਆਂ, ਤੇ ਤੁਹਾਡੀ ਜਿਹੜੀ ਕਥਨੀ ਹੈ ਇਹ ਸੱਚ ਕਿਵੇਂ ਹੈ? ਮਹਾਰਾਜ ਕਹਿੰਦੇ ਜਿੰਨੀ ਕੁ ਨਿਗਾਹ ਖੁਦਾ ਨੇ ਉਹਨਾਂ ਨੂੰ ਦਿੱਤੀ ਸੀ ਉਹਨਾਂ ਨੇ ਉਨਾ ਕਹਿ ਦਿੱਤਾ, ਜਿੰਨੀ ਮੈਨੂੰ ਦਿੱਤੀ ਹੈ ਮੈਂ ਕਹਿ ਦਿੱਤਾ। ਕਹਿਣ ਲੱਗੇ ਮਹਾਰਾਜ ਯਕੀਨ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਪੁੱਤਰ ਨੂੰ ਭੇਜ ਮੇਰੇ ਨਾਲ, ਉਹਨੂੰ ਲੈ ਕੇ ਚੇਲੇ ਪੁੱਤਰ ਨੂੰ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਲੈ ਬੇਟਾ ਇਸ ਤਰ੍ਹਾਂ ਕਰ, ਨੇਤਰ ਬੰਦ ਕਰ ਲੈ। ਨੇਤਰ ਬੰਦ ਕੀਤੇ, ਮਹਾਰਾਜ ਨੇ ਉਹਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ, ਗੁਰਮਸਤਕ ਹੱਥ ਤਾਂ। ਉਹਦੀ ਜਿਹੜੀ ਆਤਮਾ ਸੀ ਸੂਖਸ਼ਮ ਸਰੀਰ, ਉਹ ਸਰੀਰ ਤੋਂ ਬਾਹਰ ਕੱਢ ਲਿਆ ਮਹਾਰਾਜ ਨੇ, ਦੇਹ ਪਈ ਰਹੀ ਉੱਥੇ। ਉਹਨੂੰ ਕੱਢ ਕੇ ਜਿਉਂ ਲੈ ਕੇ ਆਕਾਸ਼ਾਂ ਦਾ ਆਕਾਸ਼ ਦਿਖਾਉਂਦੇ ਫਿਰੀਂਗੇ। ਕਹਿਣ ਲੱਗਾ ਮਹਾਰਾਜ ਆਕਾਸ਼ ਤਾਂ ਮੁੱਕਦੇ ਨਹੀਂ ਹੈ, ਕਹਿੰਦੇ ਅਜੇ ਪਤਾਲ ਦਿਖਾਉਣੇ ਨੇ। ਕਹਿੰਦਾ ਨਹੀਂ ਮਹਾਰਾਜ, ਮੁੜ ਲੈ ਚੱਲੋ। ਕਹਿੰਦੇ ਨਹੀਂ, ਤੇਰੇ ਪੀਰ ਦੀ ਤਸੱਲੀ ਕਰਾਉਣੀ, ਪਤਾਲਾਂ ਦਰ ਪਤਾਲ, ਪਤਾਲਾਂ ਦਰ ਪਤਾਲ, ਜਿੱਥੇ ਜਾਣ ਗੁਰੂ ਨਾਨਕ ਦੀ ਜੈ ਜੈਕਾਰ ਹੋਵੇ, ਅੱਖੀਂ ਦੇਖ ਰਹੇ। ਉਹ ਕਹਿਣ ਲੱਗਾ ਮਹਾਰਾਜ ਵੀ ਹੁਣ ਤਾਂ ਮੈਂ ਬੁੜਾ ਹੋ ਗਿਆ ਤੁਹਾਡੇ ਨਾਲ ਫਿਰਦਾ, 100 ਸਾਲ ਹੋ ਗਏ ਮੈਨੂੰ ਤੁਹਾਡੇ ਨਾਲ ਫਿਰਦੇ ਨੂੰ, ਵੀ ਹੁਣ ਮੈਨੂੰ ਮੋੜ ਵੀ ਲੈ ਜਾਓ, ਵਾਪਸ ਵੀ ਦਿਖਾ ਦਿਓ ਮੇਰੀ ਨਗਰੀ। ਦਸਤਗੀਰ ਪੀਰ ਪਤਾ ਨਹੀਂ ਮਰ ਗਿਆ ਹੋਊਗਾ ਕਿ ਹੈਗਾ ਹੁਣ ਉੱਥੇ ਬਗਦਾਦ ਦੇ ਵਿੱਚ, ਮੈਨੂੰ ਮੁੜ ਕੇ ਲੈ ਚੱਲੋ ਉੱਥੇ, ਆਪਣੇ ਦੇਸ਼ ਦੀ ਮਮਤਾ ਉੱਠੀ ਬਗਦਾਦ ਦੀ ਉਸਨੇ। ਮਹਾਰਾਜ ਕਹਿੰਦੇ ਚੱਲਾਂਗੇ, ਇੱਕ ਪਤਾਲ ਦੇ ਅੰਦਰ ਸੰਗਤ ਕੜਾਹ ਪ੍ਰਸ਼ਾਦ ਕਰਕੇ ਮੈਨੂੰ ਆਰਾਧ ਰਹੀ, ਉਹਨਾਂ ਨੂੰ ਦਰਸ਼ਨ ਦੇ ਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਾ ਕੇ, ਕਹਿੰਦੇ ਫਿਰ ਤੇਰੇ ਪੀਰ ਵਾਸਤੇ ਪ੍ਰਸ਼ਾਦ ਵੀ ਨਾਲ ਲੈ ਕੇ ਚੱਲਣਾ। ਭਾਈ ਗੁਰਦਾਸ ਦੀ ਗਵਾਹੀ ਹੈ, ਐਵੇਂ ਕਿਤੇ ਮਿਥਿਆਸ ਨਾ ਸਮਝ ਲਿਓ। ਧੁਰੋਂ ਪਤਾਲੋਂ ਲਈ ਕੜਾਹੀ, ਭਾਈ ਗੁਰਦਾਸ ਕਹਿ ਰਹੇ ਨੇ, ਕਚਕੌਲ ਲੈ ਕੇ ਉਹਦੇ ਕੜਾਹ ਪ੍ਰਸ਼ਾਦ ਪਾਇਆ, ਦਸਤਗੀਰ ਪੀਰ ਦੇ ਹੱਥਾਂ, ਉਹਦੇ ਚੇਲੇ ਦੇ ਹੱਥਾਂ 'ਚ ਖਿਲਾਇਆ। ਕਹਿੰਦੇ ਲੈ ਬੇਟਾ ਨੇਤਰ ਬੰਦ। ਨੇਤਰ ਬੰਦ ਕੀਤੇ, ਸਰੀਰ ਨੂੰ ਇਹ ਝੂਟਾ ਜਿਹਾ ਵੱਜਿਆ ਜੀ ਲਿਫਟ 'ਤੇ ਵੱਜਦਾ ਹੁੰਦਾ, ਅਤੇ ਜਦ ਉਹਨੇ ਦੇਖਿਆ ਹੱਥਾਂ ਦੇ ਵਿੱਚ ਪ੍ਰਸ਼ਾਦ, ਅਤੇ ਦਸਤਗੀਰ ਪੀਰ ਬੋਲਦਾ, ਬੇਟਾ ਇੰਨੇ ਕੁ ਸਮੇਂ ਦੇ ਵਿੱਚ ਕੀ ਦੇਖ ਆਇਆ ਤੂੰ? ਕਹਿੰਦਾ ਜੀ ਇੰਨਾ ਕੁ ਸਮਾਂ? ਕਹਿੰਦੇ ਹਾਂ, ਇੱਕ ਛਿਨ ਮਾਤਰ ਸਮਾਂ ਹੋਇਆ, ਅਜੇ ਹੁਣੇ ਤਾਂ ਨੇਤਰ ਬੰਦ ਕਰਾਏ ਸੀ। ਕਹਿੰਦੇ ਮਹਾਰਾਜ ਮੈਨੂੰ ਤਾਂ ਲੱਗਿਆ ਵੀ 100 ਸਾਲ ਬੀਤ ਗਏ। ਕਹਿਣ ਲੱਗਾ ਵੀ ਇਹਨਾਂ ਦੀਆਂ ਇਹੀ ਜਾਣੇ, ਆਹ ਕੜਾਹ ਪ੍ਰਸ਼ਾਦ ਹੈ ਜਿਹੜਾ ਹੇਠਲੇ ਪਤਾਲ ਚੋਂ ਲਿਆਂਦਾ, ਉਹ ਕੜਾਹ ਪ੍ਰਸ਼ਾਦ ਬਗਦਾਦ ਦੇ ਅੰਦਰ ਸਾਹ ਸਿੰਘ ਜੀ ਵਰਤਾ ਹੈ।
ਇੱਥੇ ਦੇ ਭੱਟ ਉਹ ਗੱਲ ਕਰ ਰਹੇ ਨੇ ਕਿ ਹੇ ਗੁਰੂ ਨਾਨਕ ਸਾਹਿਬ ਪਾਤਾਲਪੁਰੀ ਜੈਕਾਰ ਧੁਨ, ਤੁਹਾਡੇ ਜੈ ਜੈਕਾਰ ਦੀਆਂ ਧੁਨਾਂ ਤਾਂ ਪਾਤਾਲ 'ਚ ਵੀ ਸੁਣੀਆਂ ਗਈਆਂ, ਇਸ ਕਰਕੇ ਕਲ ਜਲ ਕਲ ਵਿਖਾਣਿਓ। ਇਹ ਮੈਂ ਸੱਚ ਗੱਲ ਕਹਿ ਰਿਹਾ ਜਿਹੜਾ ਕਲ ਨਾਮੀ ਭੱਟ ਕਹਿ ਰਿਹਾ।
ਹਰ ਨਾਮ ਰਸਕ ਨਾਨਕ ਗੁਰ ਰਾਜ, ਨਾਨਕ ਗੁਰ ਰਾਜ ਜੋਗ ਤੈ ਮਾਣਿਓ।
ਸੋ ਇਉਂ ਸਾਧ ਸਿੰਘ ਜੀ ਕਲ ਨਾਮੇ ਭੱਟ ਨੇ ਐਸੇ ਵਚਨ ਉਚਾਰਨ ਕੀਤੇ, ਕਹਿੰਦੇ ਹੇ ਸਤਿਗੁਰੂ ਮਹਾਰਾਜ, ਹਰ ਨਾਮ ਰਸਕ ਨਾਨਕ ਗੁਰ, ਹੇ ਗੁਰੂ ਨਾਨਕ ਸਾਹਿਬ ਤੁਸੀਂ ਨਾਮ ਦਾ ਰਸ ਆਪ ਲਿਆ ਤੇ ਸਿੱਖਾਂ ਨੂੰ ਇਹ ਰਸ ਦਿੱਤਾ, ਰਾਜ ਯੋਗ ਤੈ ਮਾਣਿਓ। ਦੁਨੀਆਂ ਵਿੱਚ ਜੇ ਰਾਜ ਯੋਗ ਮਾਣਿਆ ਤਾਂ ਕੇਵਲ ਤੁਸੀਂ ਮਾਣਿਆ, ਗ੍ਰਿਸਤ ਵਿੱਚ ਰਹਿੰਦਿਆਂ ਹੋਇਆਂ ਆਪਣੇ ਸਿੱਖਾਂ ਨੂੰ ਰਾਜ ਯੋਗ ਦਿੱਤਾ ਹੈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਚਨ ਕੱਲ੍ਹ ਨੂੰ ਭਾਈ ਜੋ ਵਿਸਾਖੀ ਦੇ ਦਿਹਾੜੇ ਦੇ ਨਿਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭਨ ਖਾਲਸੇ ਦੇ ਜਨਮ ਦਿਨ ਨੂੰ ਸਮਰਪਿਤ ਹੈ ਇਹ ਸਮਾਗਮ ਕੱਲ੍ਹ ਵਾਲਾ, ਅਤੇ ਕੱਲ੍ਹ ਨੂੰ ਦਿਨ ਦਾ ਦੀਵਾਨ ਜਿਹੜਾ ਹੋਏਗਾ ਇਹਦੇ ਵਿੱਚ ਫਿਰ ਲੜੀਵਾਰ ਕਥਾ ਨਹੀਂ ਹੋਏਗੀ।